ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਦੂਜਾ ਅੰਧੇ ਕੈ ਰਾਹ ਦੱਸਿਐ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਉਜੜ ਪਾਏ ਅੰਧੇ ਕੈ ਰਾਹ ਦੱਸਿਐ ਅੰਧਾ ਹੋਏ ਸੁਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਉਜੜ ਪਾਏ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ ਅੰਧੇ ਸੇਈ ਨਾਨਕਾ ਖਸਮੋ ਕੁਥੇ ਜਾਹੇ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ ਅੰਧੇ ਸੇਈ ਨਾਨਕਾ ਖਸਮੋ ਕੁਥੇ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਅੱਜ ਦੇ ਸਵੇਰ ਨੂੰ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਲੜੀਵਾਰ ਅੱਜ ਦਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਵਿੱਚ ਦੋ ਹਿੱਸਿਆਂ ਵਿੱਚ ਇਹਨੂੰ ਵੰਡਿਆ ਗਿਆ। ਅੱਧਾ ਹਿੱਸਾ ਹੈ ਜਿੱਥੇ ਅਕਲ ਕੰਮ ਕਰਦੀ ਹੈ, ਉੱਥੇ ਅਕਲ ਤੋਂ ਬਿਨਾਂ ਤੁਰਨਾ ਵਿਅਰਥ ਹੈ। ਅਕਲ ਤੋਂ ਬਿਨਾਂ ਯਾਨੀ ਕਿ ਅੱਖ ਤੋਂ ਬਿਨਾਂ ਜਦੋਂ ਕੋਈ ਮਨੁੱਖ ਅਕਲ ਦੀ ਵਰਤੋਂ ਕਰਕੇ ਧਰਮ ਨੂੰ 50% ਕਮਾ ਲੈਂਦਾ, ਫਿਰ ਅੱਗੇ ਅਕਲ ਦੀ ਜ਼ਰੂਰਤ ਨਹੀਂ ਪੈਂਦੀ। ਅੱਜ ਦਾ ਜੋ ਸ਼ਲੋਕ ਹੈ, ਇਹਦੇ ਵਿੱਚ ਹਜ਼ੂਰ ਨੇ ਜੋ ਅੰਨਾ ਸ਼ਬਦ ਵਰਤਿਆ, ਅੰਧੇ ਕੇ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ, ਔਰ ਅੱਗੇ ਇਹ ਵੀ ਖਬਰ ਦਿੱਤੀ ਕਿ ਇਸ ਅੰਧੇ ਦਾ ਮਤਲਬ ਸਰੀਰ ਦੀ ਅੱਖ ਨਾ ਹੋਣੀ ਨਹੀਂ, ਕਿਉਂਕਿ ਬਚਨ ਕੀਤੇ ਨੇ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ, ਕਿ ਇਹਨਾਂ ਚਾਰ ਸ਼ਲੋਕਾਂ ਵਿੱਚ ਜੋ ਅੰਨੇ ਲੋਕਾਂ ਦੀ ਵਿਆਖਿਆ ਹੋ ਰਹੀ ਹੈ ਉਹ ਸਰੀਰਕ ਅੰਨੇ ਨਹੀਂ ਹਨ, ਸਰੀਰ ਦੀਆਂ ਅੱਖਾਂ ਉਹਨਾਂ ਦੀਆਂ ਹੈਨ, ਉਹਨਾਂ ਕੋਲ ਸੁਰਤ ਦੀ ਅੱਖ ਨਹੀਂ ਹੈ। ਧਿਆਨ ਦੁਆਰਾ ਦੁਨੀਆਂ ਨੂੰ ਤੇ ਵੇਖ ਲੈਂਦੇ ਹਨ, ਇਧਰ ਨਹੀਂ ਉਹ ਅੱਖ ਖੋਲਦੇ। ਇਸ ਕਰਕੇ ਸਤਿਗੁਰਾਂ ਨੇ ਇੱਥੇ ਅੰਨੇ ਦਾ ਅਰਥ ਸਮਝੀਏ ਤਾਂ ਇਉਂ ਲੱਗਦਾ ਹੈ ਕਿ ਬੇਅਕਲ ਮਨੁੱਖ ਜਿਹੜਾ ਧਰਮ ਵਿੱਚ ਗੁਰੂ ਦੀ ਗੱਲ ਨੂੰ ਅਕਲ ਨਾਲ ਨਹੀਂ ਸੁਣਦਾ, ਸਮਝਦਾ ਨਹੀਂ, ਉਹਨੂੰ ਕਹਿ ਅੰਧਾ ਮਨੁੱਖ। ਫਿਰ ਬਚਨ ਕੀਤੇ ਕਹਿੰਦੇ ਇੱਕ ਤੇ ਜਿਨ੍ਹਾਂ ਨੇ ਤੁਰਨਾ ਉਹਨਾਂ ਕੋਲ ਅੱਖਾਂ ਨਹੀਂ, ਅੰਧੀ ਰਹੀ ਹੈ ਤੇ ਗਿਆਨ ਵੀ ਹੋਣੀ। ਆਮ ਜਿਹੜਾ ਮਨੁੱਖ ਹੈ ਉਹ ਤੇ ਪਹਿਲਾਂ ਹੀ ਇੰਨਾ समझदार नहीं है धर्म के मार्ग से तुरन वास्ते, उहदे कोल ते पहले कुदरती तौर ते इन्नी समझ नहीं है कि वह वेख के तुरे, रस्ते नूं पहचान लवे। पर अज सतगुरां ने उन्हां लोकां दा भी जिक्र किया जिहड़े बहुतियां दे अगे तुरन वाले ने। एक तां बहुती भीड़, सियाणियां दा एक कथन है कि जिथे बहु गिनती विच भीड़ इकट्ठी हो जाए उन्हां दी अख नहीं हुंदी, उन्हां दे एक नूं तोरो सारे पिछे तुर पैंदे ने। उन्हां दे अगे तुरन वाला जे सियाणा है, अगवाई करन वाला, तां फिर उस सारे काफले नूं ओह थां ते लै के चला जांदा, नहीं तो भटक जाणगे लोग इधर उधर। जिवें हजूर ने बाणी विच उदाहरण दित्ती, कहिंदे बड़ी दूरों उड के कूंजां जिहड़ियां ने इस देश विच आउंदियां ने, बड़ा लंबा सफर, हजारां मील की दूरी है, किथे साइबेरिया है, किथे भारत है, तो वह जिहड़ियां मन लो 500 कूंजां उड के आ रही ने, तो उन्होंने एक कूंज इस तरह की होंदी है जिन्हें पिछली वार भी इधर का सफर किया होंदा है, वह इन राहां नूं थावां नूं जाणदी है, तो दूजी 500 नूं नाल लैके उड के ठीक थां ते आ गए। उड़ना उन्हां आप है, पर अगवाई तो उहदी चाहीदी ना जिन्हें पहला वह थां वेखी हुई है। जिन्हें वह थां ही नहीं देखिया तो वह अगवाई करन लग पै, वह तो गलत राह ते लै जाएगा, उते सारियां नूं उजड़ पा देगा, उते सारियां नूं भटका देगा। इस करके दुनिया विच सब तो ज्यादा खतरा है नकली गुरुआं तो, दुनिया नूं सब तो ज्यादा खतरा उन्हां तो है। इन्हां तां एटम तो भी खतरा नहीं, उते एक बारी मारेगा, ते नकली गुरु गलत राह ते पा देगा। भटकदे ही रहो, थकते भी रहो, तो पहुंचो ना किते। तां इस तरह के आदमी की व्याख्या की कि कोई भी काफला जिहड़ा तुरदा है किसी राह ते भी, जिवें आपां इस राह ते तुरे हां ते सानू इस राह का पता ही नहीं है, नाल कोई तां ही कहा भी गुरबिन घोर अंधार। गुर का मतलब, गुरु का मतलब अगे तुरन वाला, जिदे पिछे तुर के आपां ठीक थां ते चले जाइए, जिदे पिछे असी तुरदे रहिए ते ओह सानू अपने थां ते पहुंचा देवे। इस राह ते गुरु तो बिना मनुख बिल्कुल अन्ना है, कोई राह नहीं आउंदा, गुरु तो बिना अधूरा है। गुरबिन घोर अंधार, घोर अंधार का भाव है कि वह राह जिहड़ा पहुंचदे किते नहीं, चार कदम इधर नूं चला गया, चार कदम इधर नूं चला गया, किते नहीं पहुंचता, क्योंकि गुरु नहीं है। हनेरे विच सफर कर रहा है, इधर उधर हाथ मार रहा है, अखां नहीं, भटक रहा है। तां गुरबिन घोर अंधार, गुरु बिन समझ ना आवे, गुरु तो बिना समझ नहीं आउंदी। हुण इत्थे वेखो, एक थां ते गुरु साहिब ने जाके कहा है जे सिखी कमाउणी है ते समझ छड दे, हुण अपनी मत त्याग दे। पर यह कि गल है जिन्हों वार वार कहा गया समझ ना आवे? एक वह समझ है जिहड़ी गुरु तो मिलती है। जदों बंदा अपनी समझ नू, अपनी सोच विचार नू, अपनी विचारधारा नू त्याग देंदा है, तां सतगुरु अपनी समझ दे के बंदे नू फिर उस राही तोड़दे ने, तां बंदा इस राह ते तुर सकदा। उस समझ दे राही, जिवें एक बंदे दा खून खराब हो जाए, उहदे खून दे विच इस तरह के तत् बन जाण ते डॉक्टर कहिंदे पहले नू कढ़ना पएगा, बदल दिओ इस दा खून, इहदा खून इहदे शरीर नू चला नहीं सकदा, तां दूसरे तंदुरुस्त दा खून इहदे शरीर विच चाहीदा है। इहदा अपना खून गंदा हो गया, ਉਹਦਾ ਸਰੀਰ ਆਪਣੇ ਖੂਨ ਦੁਆਰਾ ਨਹੀਂ ਚੱਲਦਾ ਇਸ ਧਰਤੀ ਤੇ। ਇਸੇ ਤਰ੍ਹਾਂ ਜਿਸ ਜਿਹੜਾ ਮਾਰਗ ਗੁਰੂ ਸਾਹਿਬ ਨੇ ਧਰਮ ਦਾ ਦੱਸਿਆ ਉਹਦੇ ਉੱਤੇ ਇਹ ਜਿਹੜੀ ਸਾਡੀ ਮਤ ਹੈ ਬਿਮਾਰ ਇਹ ਨਹੀਂ ਚੱਲ ਸਕਦੀ, ਇਹਨੂੰ ਛੱਡਣਾ ਪਏਗਾ, ਇਹਨੂੰ ਵਿੱਚੋਂ ਕੱਢਣਾ ਪਏਗਾ। ਜਦੋਂ ਇਹ ਮਤ ਵਿੱਚੋਂ ਨਿਕਲ ਗਈ ਤੇ ਗੁਰੂ ਦੀ ਮਤ ਵਿੱਚ ਪਾਈ ਤੇ ਉਹਦੇ ਨਾਲ ਬੰਦਾ ਸਫ਼ਰ ਕਰ ਸਕੇਗਾ ਗੁਰੂ ਦੀ ਦਿੱਤੀ ਹੋਈ ਅੱਖ ਦੁਆਰਾ। ਇਸ ਕਰਕੇ ਇਹ ਮਾਰਗ ਜਿਹੜਾ ਹੈ ਆਪਣਾ ਆਪ ਗੁਰੂ ਨੂੰ ਸੌਂਪਣ ਵਾਲਾ, ਤਾਂ ਸਮਝ ਆਉਂਦੀ ਹੈ। ਆਪਣੀ ਸਮਝ ਤੇ ਸਾਡੀ ਹੈ ਬਿਲਕੁਲ ਛੋਟੀ, ਉਹਦੇ ਨਾਲ ਤੇ ਕੁਝ ਵੀ ਵੇਖਿਆ ਨਹੀਂ ਜਾ ਸਕਦਾ। ਇਸ ਕਰਕੇ ਕਹਿੰਦੇ ਗੁਰੂ ਬਿਨ ਸਮਝ ਨਾ ਆਵੇ, ਤੇਰੀ ਆਪਣੀ ਸਮਝ ਤੈਨੂੰ ਉੱਥੇ ਨਹੀਂ ਲਿਜਾ ਸਕਦੀ, ਕਿਉਂਕਿ ਬੜੀ ਛੋਟੀ ਹੈ, ਬੜੀ ਅਧੂਰੀ ਹੈ, ਦੂਰ ਨਹੀਂ ਵੇਖ ਸਕਦੀ। ਉਹ ਤੇ ਬੜੀ ਲੰਬੀ ਨਜ਼ਰ ਚਾਹੀਦੀ ਬੰਦੇ, ਬੜੀ ਦੂਰੀ ਤੱਕ ਬੰਦਾ ਦੇਖਦਾ ਹੋਵੇ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਦੇ ਲੰਮੀ ਨਜ਼ਰ ਨਿਹਾਲੀਐ, ਲੰਮੀ ਦ੍ਰਿਸ਼ਟੀ ਕਰਕੇ ਵੇਖਣਾ ਪੈਂਦਾ, ਬੜੀ ਦੂਰ ਤੱਕ ਤੱਕਣਾ ਪੈਂਦਾ, ਬੜੀ ਦੂਰ ਤੱਕ ਵੇਖਣਾ ਪੈਂਦਾ। ਦੇ ਲੰਮੀ ਨਜ਼ਰ ਨਿਹਾਲੀਐ ਜਾਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ। ਇਸ ਢੰਗ ਦੇ ਨਾਲ ਤੁਰਿਆਂ ਸਫ਼ਰ ਤੈਅ ਹੁੰਦੇ ਨੇ। ਤਾਂ ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਅੰਧੇ ਕਹਿ ਰਾਹੇ ਦੱਸੀਐ, ਅੱਖਾਂ ਹੈ ਨਹੀਂ ਉਹ ਦੱਸਣ ਲੱਗ ਪਵੇ, ਉਹ ਦੂਜਿਆਂ ਨੂੰ ਰਾਹ ਸਮਝਾਉਣ ਲੱਗ ਪਵੇ ਕਿ ਇਧਰ ਨੂੰ ਜਾਓ, ਆਪ ਤੇ ਕਦੀ ਗਿਆ ਨਹੀਂ, ਆਪ ਤੇ ਕਦੀ ਸਫ਼ਰ ਨਹੀਂ ਕੀਤਾ ਤੇ ਦੂਜਿਆਂ ਨੂੰ ਦੱਸਣ ਲੱਗ ਪਿਆ ਸਫ਼ਰ ਕਿੱਧਰ ਦਾ ਹੈ, ਕਿਹੜੇ ਰਾਹ ਤੇ ਤੁਰਨਾ ਹੈ, ਕਿਹੜਾ ਤਰੀਕਾ ਹੈ। ਤਾਂ ਸਾਰੀ ਲੋਕਾਈ ਭਟਕ ਜਾਏਗੀ, ਸਾਰੀ ਦੁਨੀਆ ਗਲਤ ਰਾਹ ਤੇ ਚਲੀ ਜਾਏਗੀ। ਪਹਿਲਾਂ ਆਪਣੀ ਅੱਖ ਦੀ ਗੱਲ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਬਚਨ ਕੀਤੇ, ਕਹਿਣ ਲੱਗੇ ਅੰਧੇ ਕਹਿ ਰਾਹੇ ਦੱਸੀਐ, ਜਿਹੜਾ ਬੰਦਾ ਦੱਸਣ ਵਾਲਾ ਹੈ, ਰਾਹ ਦੱਸਦਾ, ਪੈਗੰਬਰ ਹੈ, ਅੱਗੇ ਤੁਰਨ ਵਾਲਾ ਹੈ, ਉਹਦੇ ਕੋਲ ਗਿਆਨ ਦੀ ਅੱਖ ਹੋਣੀ ਚਾਹੀਦੀ ਹੈ, ਉਹਦੀ ਅੱਖ ਖੁੱਲੀ ਹੋਣੀ ਚਾਹੀਦੀ ਹੈ। ਉਹ ਉਸ ਦੇਸ਼ ਦਾ ਵੀ ਵਾਸੀ ਹੋਣਾ ਚਾਹੀਦਾ, ਉਹ ਇਸ ਦੇਸ਼ ਦਾ ਵੀ ਵਾਸੀ ਹੋਣਾ ਚਾਹੀਦਾ। ਤਾਂ ਗੁਰੂ ਕਿਸ ਨੂੰ ਕਹਿੰਦੇ ਨੇ, ਜਿਹਨੂੰ ਦੋਵਾਂ ਲੋਕਾਂ ਦੀ ਭਾਸ਼ਾ ਹੁੰਦੀ ਹੋਵੇ, ਦੋ ਭਾਸ਼ੀਆ ਹੋਵੇ, ਸਾਡੀ ਭਾਸ਼ਾ ਵੀ ਜਾਣਦਾ ਹੋਵੇ, ਉਸ ਨਿਰੰਕਾਰ ਦੇ ਘਰ ਦੀ ਭਾਸ਼ਾ ਵੀ ਜਾਣਦਾ ਹੋਵੇ, ਤਾਂ ਉਧਰ ਦੀ ਖ਼ਬਰ ਸਾਨੂੰ ਦੇ ਦਿੰਦਾ ਹੈ ਤੇ ਸਾਡੀ ਖ਼ਬਰ ਉਹਨੂੰ ਦੇ ਦਿੰਦਾ, ਉਸ ਪਾਸੇ ਲੈ ਕੇ ਚਲਾ ਜਾਂਦਾ, ਉਹਨੂੰ ਪੂਰਾ ਸਤਿਗੁਰੂ ਕਹਿੰਦੇ ਨੇ। ਤਾਂ ਜਿਹੜਾ ਸ਼ਬਦ ਹੈ ਉਹ ਪੂਰਾ ਗੁਰੂ ਹੈ, ਇੱਕ ਗੁਰੂ ਸ਼ਬਦ ਹੈ, ਇੱਕ ਸਤਿਗੁਰੂ ਹੈ। ਧਿਆਨ ਦੇਣਾ, ਸਤਿਗੁਰੂ ਦਾ ਮਤਲਬ ਹੈ, ਸਤ ਦਾ ਮਤਲਬ ਹੈ ਸਦਾ ਰਹਿਣ ਵਾਲਾ, ਸਿੱਖ ਰਹਿਣ ਨਾ ਰਹਿਣ, ਜੋ ਆਪਣੇ ਆਪ ਵੀ ਰਹੇਗਾ, ਜੋ ਸਾਰਿਆਂ ਦੇ ਚਲੇ ਜਾਣ ਤੋਂ ਬਾਅਦ ਵੀ ਕਾਇਮ ਰਹਿੰਦਾ ਉਹਨੂੰ ਕਹਿੰਦੇ ਸਤਿਗੁਰੂ। ਗੁਰੂ ਤਾਂ ਬੜੇ ਹੋਏ ਨੇ, ਗੁਰੂ ਤਾਂ ਆਏ ਤੇ ਚਲੇ ਗਏ, ਪਰ ਸਤਿਗੁਰੂ ਆਉਂਦਾ ਜਾਂਦਾ ਨਹੀਂ, ਸਦਾ ਟਿਕਿਆ ਹੋਇਆ। ਸਦ ਹੁਕਮ ਤੁਮਾਰਾ ਤਖਤ ਨਿਵਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ। ਸਤਿਗੁਰੂ ਦਾ ਮਤਲਬ ਹੈ ਸ਼ਬਦ ਗੁਰੂ, ਜਿਹੜਾ ਨਾ ਆਉਂਦਾ ਹੈ, ਨਾ ਜਾਂਦਾ ਹੈ, ਨਾ ਉਹਦੀ ਮੌਤ ਹੁੰਦੀ ਹੈ, ਨਾ ਉਹਦਾ ਖਾਤਮਾ ਹੁੰਦਾ ਹੈ, ਨਾ ਉਹਦੀ ਉਮਰ ਵੱਧਦੀ ਹੈ, ਨਾ ਉਹਦੀ ਉਮਰ ਘਟਦੀ ਹੈ, ਸਦੀਵ ਇੱਕ ਰਸ ਰਹਿੰਦਾ ਹੈ। ਇਸ ਲਈ ਗੁਰੂਆਂ ਦਾ ਗੁਰੂ ਹੈ ਸ਼ਬਦ ਗੁਰੂ, ਬਹੁਤਿਆਂ ਦਾ ਗੁਰੂ ਹੈ ਸ਼ਬਦ ਗੁਰੂ, ਔਰ ਰਾਹ ਦੇ ਸਕਦਾ ਹੈ। ਵੈਸੇ ਸਿੱਖੀ ਦੇ ਵਿੱਚ ਗੁਰੂ ਜਿਹੜੀ ਪਦਵੀ ਉਹ ਪੰਜ ਪਿਆਰਿਆਂ ਨੂੰ ਦਿੱਤੀ ਗਈ, ਆਪਾਂ ਕਹਿ ਦਿੰਦੇ ਹਾਂ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿ ਦਿੰਦੇ ਹਾਂ। ਗੁਰੂ ਜਿਹੜਾ ਲਫ਼ਜ਼ ਹੈ ਪੰਜ ਪਿਆਰਿਆਂ ਵਾਸਤੇ ਵਰਤਿਆ ਗਿਆ। ਗੁਰੂ ਦਾ ਮਤਲਬ ਹੈ ਕਿ ਹੁਣੇ ਅੰਮ੍ਰਿਤ ਪਾਨ ਕਰਾਉਣਾ ਸੀ, ਅਰਦਾਸ ਕੀਤੀ ਤੇ ਗੁਰੂ ਪਦਵੀ ਤੇ ਆ ਗਏ। ਪਹਿਲਾਂ ਨਹੀਂ ਸਨ ਉਹ ਗੁਰੂ, ਪਹਿਲਾਂ ਸਿੱਖ ਸਨ। ਅਰਦਾਸ ਕੀਤੀ ਸਤਿਗੁਰੂ ਦੇ ਅੱਗੇ, ਸ਼ਬਦ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਤੇ ਗੁਰੂ ਦੀ ਪਦਵੀ ਤੇ ਆ ਗਏ ਪੰਜ। ਤਾਂ ਹੀ ਕਹਿੰਦੇ ਜਦੋਂ ਪੰਜ ਪਿਆਰੇ ਅਰਦਾਸ ਕਰ ਲੈਂਦੇ ਨੇ ਉਦੋਂ ਉਨ੍ਹਾਂ ਦਾ ਨਾਮ ਨਹੀਂ ਲੈਣਾ ਚਾਹੀਦਾ, ਇਹ ਇੱਕ ਮਰਿਆਦਾ ਹੈ, ਨਾਂ ਲੈ ਕੇ ਨਹੀਂ ਬੁਲਾਉਣਾ ਚਾਹੀਦਾ। ਤਾਂ ਉਦੋਂ ਉਹ ਗੁਰੂ ਨੇ ਸਾਰੀ ਕਾਰਵਾਈ ਪੂਰੀ ਕਰ ਲਈ, ਕੰਮ ਕਰ ਲਿਆ ਜਿਹੜਾ ਕਰਨਾ ਸੀ। ਤਾਂ ਜਦੋਂ ਉਹਨਾਂ ਨੇ ਸਾਰਾ ਕਾਰਜ ਸਿਰੇ ਚਾੜ ਦਿੱਤਾ ਅੰਮ੍ਰਿਤ ਛਕਾਉਣ ਦਾ ਜਾਂ ਕੋਈ ਵੀ ਡਿਊਟੀ ਸੀ, ਤਾਂ ਜਦੋਂ ਉਹਨਾਂ ਦੀ ਡਿਊਟੀ ਪੂਰੀ ਹੋ ਗਈ ਤੇ ਉਹ ਫਿਰ ਗੁਰੂ ਦੀ ਪਦਵੀ ਤੋਂ ਖਾਰਜ ਹੋ ਗਏ, ਫਿਰ ਉਹ ਸਿੱਖ ਬਣ ਗਏ, ਫਿਰ ਗੁਰੂ ਨਹੀਂ ਰਹੇ। ਪਰ ਸਤਿਗੁਰੂ ਸ਼ਬਦ ਗੁਰੂ ਕਿਵੇਂ ਦਾ? ਜਿਹੜਾ ਬਣਦਾ ਤੇ ਮਿਟਦਾ ਨਹੀਂ, ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਿੱਖ ਨੇ ਪਹਿਲਾਂ ਗੁਰੂ ਨਾਲ ਜੁੜਨਾ ਹੈ। ਤਿੰਨ ਤਰੀਕੇ ਨੇ ਸਿੱਖੀ ਵਿੱਚ। ਪਹਿਲਾਂ ਸਿੱਖ ਨੇ ਸਾਧ ਸੰਗਤ ਕਰਨੀ ਹੈ, ਸਾਧ ਸੰਗਤ ਦਾ ਸਹਾਰਾ ਲੈਣਾ, ਗੁਰਸਿੱਖਾਂ ਦੀ ਦੋਸਤੀ ਕਰਨੀ ਹੈ, ਗੁਰਮੁਖਾਂ ਦਾ ਸੰਗ ਕਰਨਾ। ਇਹ ਪਹਿਲੀ ਅਵਸਥਾ ਸਿੱਖੀ ਦੀ, ਇੱਥੋਂ ਸਿੱਖੀ ਆਰੰਭ ਹੁੰਦੀ ਹੈ। ਇਹਦੇ ਵਿੱਚੋਂ ਲਾਭ ਲੈਣਾ, ਇਹਦੇ ਵਿੱਚੋਂ ਗੁਰੂ ਬਾਰੇ ਜਾਣਨਾ, ਇਹਦੇ ਵਿੱਚੋਂ ਸਤਿਗੁਰੂ ਬਾਰੇ ਜਾਣਨਾ, ਇਹਦੇ ਵਿੱਚੋਂ ਪਰਮਾਤਮਾ ਬਾਰੇ ਜਾਣਨਾ ਹੈ। ਤੇ ਜਦੋਂ ਗੁਰਸਿੱਖਾਂ ਦੀ ਦੋਸਤੀ ਦੇ ਵਿੱਚੋਂ ਗੁਰੂ ਦੇ ਗੁਣਾਂ ਦਾ ਪਤਾ ਲੱਗਾ, ਫਿਰ ਗੁਰੂ ਕੋਲੋਂ ਲੈਣਾ ਨਾਮਦਾਨ। ਸਤਿਗੁਰੂ ਦੀ ਹਜ਼ੂਰੀ ਵਿੱਚ ਗੁਰੂ ਕੋਲੋਂ, ਪੰਜ ਪਿਆਰਿਆਂ ਕੋਲੋਂ ਨਾਮ ਦੀ ਦਾਤ ਮੰਗਣੀ ਹੈ, ਲੈਣੀ ਹੈ, ਪ੍ਰਾਪਤ ਕਰਨੀ। ਪਤਾ ਹੋਣਾ ਚਾਹੀਦਾ ਸਾਨੂੰ ਜਿਨ੍ਹਾਂ ਜਿਨ੍ਹਾਂ ਨੇ ਲਈ ਹੈ। ਇਹ ਨਹੀਂ ਕਿ ਸਿੱਖ ਨੇ ਅੰਮ੍ਰਿਤ ਛਕ ਲਿਆ, ਵੇਖਾ ਵੇਖੀ ਪੁੱਛਿਆ ਪੰਜਾਂ ਨੇ ਕੀ ਕਿਹਾ ਸੀ ਕਰਨ ਵਾਸਤੇ, ਤਾਂ ਬਾਹਰਲੀਆਂ ਗੱਲਾਂ ਤਾਂ ਚੇਤੇ ਰਹਿ ਗਈਆਂ ਵੀ ਭੋਜਨ ਛਕਣਾ ਹੈ, ਨੰਗੇ ਸਿਰ ਨਹੀਂ, ਚੰਗੀ ਗੱਲ ਹੈ। ਇੱਕ ਕਾਰ ਪਾ ਕੇ ਰੱਖਣੇ ਨੇ, ਇਹ ਉਹਨਾਂ ਨੇ ਹੁਕਮ ਦਿੱਤਾ ਸੀ, ਇਹ ਕਰਨਾ। ਪਰ ਜਦੋਂ ਇਹ ਕੋਈ ਖਿਆਲ ਆਵੇ ਵੀ ਉਹਨਾਂ ਨੇ ਕੀ ਕਿਹਾ ਸੀ ਜਪਣ ਵਾਸਤੇ, ਨਹੀਂ ਚੇਤਾ ਬਹੁਤਿਆਂ ਨੂੰ, ਕਿਉਂਕਿ ਧਿਆਨ ਹੀ ਨਹੀਂ, ਨਾ ਕੁਝ ਜਪਦਾ ਬਹੁਤਾ। ਉਹਨਾਂ ਨੇ ਜੋ ਕੁਝ ਪੜਾਇਆ ਸੀ ਪੰਜ ਵਾਰੀ ਹੈ ਚੇਤੇ, ਪੰਜ ਵਾਰੀ ਜੋ ਕੁਝ ਜਪਾਇਆ ਸੀ ਕਿਹੜੀ ਕਿਹੜੀ ਚੀਜ਼ ਸੀ? ਉਹ ਦੋ ਸੀ ਨਾ ਚੀਜ਼ਾਂ ਉਹਨਾਂ ਵਿੱਚ, ਇੱਕ ਮੂਲ ਮੰਤਰ ਸੀ, ਇੱਕ ਗੁਰਮੰਤਰ ਸੀ। ਤਾਂ ਦੋ ਵਿੱਚੋਂ ਕਿਹੜੀ ਅਪਣਾਈ ਹੈ ਅਸੀਂ ਹੁਣ ਤੱਕ, ਕਿਹੜੀ ਸਾਡੇ ਚੇਤੇ ਵਿੱਚ ਹੈ? ਉਸ ਚੀਜ਼ ਨੂੰ ਅੱਗੇ ਕਿੰਨਾ ਕੁ ਵਰਤਨ ਵਿੱਚ ਲਿਆਂਦਾ ਹੈ? ਤਾਂ ਜੇ ਨਹੀਂ ਲਿਆਂਦਾ ਗਿਆ ਫਿਰ ਉਹ ਸਵਾਰੇਗਾ ਕੁਝ ਨਹੀਂ। ਖਿਆਲ ਰੱਖਣਾ, ਕੱਪੜਾ ਖਰੀਦਿਆ ਲਿਆ ਕੇ ਕਿੱਲੀ ਤੇ ਟੰਗ ਦਿੱਤਾ, ਹੰਢਾਇਆ ਤੇ ਹੈ ਹੀ ਨਹੀਂ। ਗੁਰੂ ਬਣਾਇਆ, ਨਾਮ ਸੁਣ ਲਿਆ ਕਿ ਜਪਿਆ ਤੇ ਹੈ ਹੀ ਨਹੀਂ। ਬੀਜ ਖਰੀਦਿਆ, ਜ਼ਮੀਨ ਵਿੱਚ ਬੀਜਣਾ, ਲਿਆ ਕੇ ਕਿੱਲੀ ਤੇ ਟੰਗ ਦਿੱਤਾ, ਪਰਤ ਕੇ ਬੀਜਿਆ ਤੇ ਹੈ ਹੀ ਨਹੀਂ। ਕਿੱਥੋਂ ਵਧਣਾ ਬੀਜ? ਉਹ ਵੀ ਦਾਣੇ ਸੁੱਕ ਗਏ, ਉਹ ਵੀ ਨਹੀਂ ਰਹੇ। ਤਾਂ ਇਹ ਗੁਰੂ ਬਣਾਉਣਾ ਕੋਈ ਫਾਰਮੈਲਿਟੀ ਨਹੀਂ ਹੈ। ਅੰਮ੍ਰਿਤ ਛਕਣਾ ਸਿਰਫ ਫਾਰਮੈਲਿਟੀ ਨਹੀਂ ਕਿ ਨਾਮ ਟਿਕ ਗਿਆ, ਕਿ ਅੰਮ੍ਰਿਤ ਧਾਰੀ ਹੋ ਗਏ, ਕਿ ਇੱਕ ਦੋ ਰੰਗ ਦੇ ਪਰਨੇ ਰੱਖ ਲਏ, ਇੱਥੋਂ ਤੱਕ ਸੀਮਤ ਨਹੀਂ ਰਹਿੰਦਾ। ਇਹਦੇ ਤੋਂ ਅੱਗੇ ਉਹ ਜਿਹੜੀ ਚੀਜ਼, ਉਹਦੀ ਪੂਰੀ ਵਿਦਿਆ ਹੈ। ਜਿਹੜਾ ਅੰਮ੍ਰਿਤ ਉੱਥੇ ਬਣਾਇਆ ਜਾਂਦਾ ਹੈ ਉਹਨੂੰ ਹਰ ਰੋਜ਼ ਬਣਾਉਣ ਦਾ ਯਤਨ ਕਰਨਾ ਹੈ, ਉਹਨੂੰ ਹਰ ਰੋਜ਼। ਜਿਵੇਂ ਉੱਥੇ ਛਕਾਉਣ ਤੋਂ ਪਹਿਲਾਂ ਭਾਂਡਾ ਧੋਤਾ ਜਾਂਦਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪੋ ਤਾਂ ਇੱਕੋ ਨਮ ਅਵਰ ਨਿਰਾਫਲ ਕੰਮ। ਇਹ ਕੰਮ ਕਰਨ ਵਾਸਤੇ ਦਿੱਤਾ ਗਿਆ, ਕੋਈ ਪਰੰਪਰਾ ਨਹੀਂ ਹੈ। ਅੰਮ੍ਰਿਤ ਪਾਣ ਸਿੱਖੀ ਦੇ ਅੰਦਰ ਜਿਹੜੇ ਕਰਮ ਦਿੱਤੇ ਗਏ ਨੇ, ਪਰੰਪਰਾਵਾਂ ਨਹੀਂ ਕੱਲੀਆਂ। ਪਰੰਪਰਾ ਹੁੰਦੀ ਏ ਕਿ ਪਿਤਾ ਪੁਰਖ ਹੀ ਚੱਲ ਰਹੀ ਏ, ਵੱਡੇ ਕਰਦੇ ਸੀ ਅਸੀਂ ਵੀ ਕਰ ਦਿੱਤੇ, ਇਹ ਪਰੰਪਰਾ ਹੀ ਸੀ ਨਾ। ਕਿ ਪਰੰਪਰਾ ਨਿਭਾਉਣ ਵਾਸਤੇ ਪੰਡਿਤ ਹਰਦਿਆਲ ਜੀ ਨੂੰ ਬੁਲਾ ਲਿਆ ਗਿਆ, ਲੋਕ ਇਕੱਠੇ ਹੋ ਗਏ, ਹਲਵਾਈ ਆ ਗਏ, ਪੱਠੀਆਂ ਚੜ ਗਈਆਂ, ਖਾਣ ਪੀਣ ਦੀ ਚੀਜ਼ਾਂ ਦੀ ਸੁਗੰਧੀ ਆਉਣ ਲੱਗ ਪਈ ਗੁਰੂ ਨਾਨਕ ਦੇ ਘਰ ਵਿੱਚੋਂ। 9 ਕੁ ਸਾਲ ਦੀ ਉਮਰ ਸੀ, ਬਸ ਹੋ ਗਿਆ ਇਕੱਠ, ਬਹੁਤ ਵੱਡਾ, ਪਰੰਪਰਾ ਸ਼ੁਰੂ ਹੋ ਗਈ। ਤਾਂ ਜਦੋਂ ਪੰਡਿਤ ਜੀ ਜਨੇਊ ਪਾਉਣ ਲੱਗੇ ਤੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਮੈਨੂੰ ਜਵਾਬ ਦਿਓ ਕਾਹਦੇ ਵਾਸਤੇ ਪਾਉਣਾ ਹੈ, ਇਹ ਪਾ ਕੇ ਮੈਂ ਬਾਅਦ ਵਿੱਚ ਕਰਨਾ ਕੀ ਹੈ? ਜਿਹੜਾ ਤੁਸੀਂ ਪਵਾ ਰਹੇ ਹੋ ਆ, ਇੱਧਰ ਮਠਿਆਈਆਂ ਖਾਣਾ ਹੀ ਇਹਦੀ ਪਰੰਪਰਾ ਹੈ, ਜਾਂ ਮੇਰੇ ਪਿਤਾ ਨੇ ਪਾਇਆ ਸੀ ਮੈਂ ਵੀ ਪਾ ਲਿਆ, ਪਵਾ ਦਿੱਤਾ ਗਿਆ? ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜਿੱਦਣ ਮੈਂ ਪਾ ਲਿਆ ਤੇ ਪਾਉਣ ਤੋਂ ਬਾਅਦ ਕੀ ਕਰਨਾ ਹੈ, ਇਹਦਾ ਲੈਸਨ ਕੀ ਹੈ, ਇਹਦਾ ਪਾਠ ਕੀ ਹੈ, ਇਹ ਕਾਹਦੇ ਵਾਸਤੇ ਕਰਨਾ, ਇਹਦੀ ਜ਼ਰੂਰਤ ਕੀ ਹੈ, ਇਹ ਪਾਉਣ ਤੋਂ ਬਾਅਦ ਮੈਂ ਕੰਮ ਕਿਹੜਾ ਕਰਨਾ ਮੈਨੂੰ ਉਹ ਦੱਸੋ। ਤਾਂ ਜਵਾਬ ਹੀ ਕੋਈ ਨਹੀਂ ਸੀ, ਕੱਲਾ ਜਨੇਊ ਸੀ ਨਾ, ਕੱਲੀ ਪਰੰਪਰਾ ਸੀ, ਕੱਲੀ ਰੀਤ ਸੀ, ਪ੍ਰੀਤ ਨਹੀਂ ਸੀ ਉਹਦੇ ਵਿੱਚ। ਤਾਂ ਪੰਡਿਤ ਹਰਦਿਆਲ ਜੀ ਚੁੱਪ ਕਰ ਗਏ, ਕਹਿਣ ਲੱਗੇ ਵੱਡੇ ਪਾਉਂਦੇ ਸੀ ਤੁਸੀਂ ਵੀ ਪਾ ਲਓ। ਗੁਰੂ ਸਾਹਿਬ ਨੇ ਕਿਹਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਨਾ, ਮੈਂ ਬੜਿਆਂ ਨੂੰ ਵੇਖਿਆ ਉਹਨਾਂ ਵੀ ਪਾਇਆ ਹੋਇਆ। ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਮੈਂ ਬੜਿਆਂ ਨੂੰ ਵੇਖਿਆ ਪਾਈ ਫਿਰਦੇ ਨੇ ਸੂਤਰ, ਪਾਇਆ ਹੋਇਆ ਝੂਠ ਵੀ ਬੋਲਦੇ ਨੇ, ਨਿੰਦਿਆ ਵੀ ਕਰਦੇ ਨੇ, ਹੇਰਾਫੇਰੀ ਵੀ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਠਾਠਾ ਮਾਰਦਾ ਪਿਆ। ਮੈਨੂੰ ਇਹ ਦੱਸੋ ਫਰਕ ਕੀ ਪਿਆ ਉਹਦੇ ਨਾਲ? ਇੱਥੇ ਕਈ ਸੱਜਣ ਇਹ ਕਹਿੰਦੇ ਨੇ, ਕਈ ਵਾਰੀ ਬੰਦਾ ਹੁਸ਼ਿਆਰ ਬਹੁਤ ਹੈ, ਬੰਦਾ ਕਈ ਵਾਰੀ ਮਿਹਨਤ ਤੋਂ ਬਚਣਾ ਚਾਹੁੰਦਾ ਹੈ। ਕਈ ਸੱਜਣ ਕਹਿੰਦੇ ਵੀ ਗੁਰੂ ਸਾਹਿਬ ਨੇ ਧਾਰਮਿਕ ਚਿੰਨ੍ਹਾਂ ਨੂੰ ਕੰਡਮ ਕੀਤਾ ਹੈ, ਵੀ ਨਹੀਂ ਪਾਉਣੇ। ਸਿੱਧਾ ਨਹੀਂ ਕਹਿੰਦੇ, ਉਹਨਾਂ ਦਾ ਇਸ਼ਾਰਾ ਹੁੰਦਾ ਵੀ ਪੰਜ ਕਕਾਰਾਂ ਦੀ ਲੋੜ ਨਹੀਂ। ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਨੇ ਕਦੀ ਕਿਸੇ ਚਿੰਨ੍ਹ ਨੂੰ ਕੰਡਮ ਨਹੀਂ ਕੀਤਾ। ਬਸ ਇਹ ਪੁੱਛਿਆ ਸੀ ਹਰਦਿਆਲ ਜੀ, ਜੇ ਪਾਉਣਾ ਤੇ ਪਾ ਕੇ ਕੁਝ ਨਾ ਕੁਝ ਇਹਦਾ ਕੰਮ ਵੀ ਤਾਂ ਹੋਊਗਾ, ਕਰਨਾ ਕੀ ਹੈ? ਜਵਾਬ ਨਹੀਂ ਮਿਲਿਆ। ਤੇ ਜਦੋਂ ਪੰਡਿਤ ਜਵਾਬ ਨਾ ਦੇ ਸਕਿਆ, ਗੁਰੂ ਸਾਹਿਬ ਨੇ ਨਾ ਕਰ ਦਿੱਤੀ। ਕਹਿਣ ਲੱਗੇ ਮੈਂ ਨਹੀਂ ਪਾਉਣਾ ਕੱਲਾ ਧਾਗਾ, ਕੰਮ ਵੀ ਹੋਣਾ ਚਾਹੀਦਾ। ਤਾਂ ਪੰਡਿਤ ਨੇ ਸਿਰ ਝੁਕਾ ਦਿੱਤਾ। ਫਿਰ ਗੁਰੂ ਸਾਹਿਬ ਨੇ ਦੱਸਿਆ ਕਿ ਜੇ ਕੋਈ ਜਨੇਊ ਪਾਏ ਤੇ ਆਹ ਚੀਜ਼ਾਂ ਨਾਲ ਪਾਲੇ, ਇਹ ਮਰਿਆਦਾ ਹੈ। ਕਿਹੜੀਆਂ? ਉਹਦੇ ਵਿੱਚ ਦਇਆ ਹੋਣੀ ਚਾਹੀਦੀ, ਸੰਤੋਖ ਹੋਣਾ ਚਾਹੀਦਾ, ਜਤ ਹੋਣਾ ਚਾਹੀਦਾ, ਸਤ ਹੋਣਾ ਚਾਹੀਦਾ। ਇਸ ਤਰ੍ਹਾਂ ਜੇ ਕੋਈ ਜਨੇਊ ਪਾ ਕੇ ਇਹਨਾਂ ਚਾਰ ਮਨ ਦੀਆਂ ਆਦਤਾਂ ਨੂੰ ਜੀਵਨ ਵਿੱਚ ਧਾਰਨ ਕਰ ਲਏ, ਕੋਈ ਪਾਪ ਨਹੀਂ, ਪਾ ਸਕਦਾ। ਪਰ ਮੈਂ ਨਹੀਂ ਪਾਉਣਾ, ਮੈਂ ਨਵੀਂ ਗੱਲ ਸ਼ੁਰੂ ਕਰਨੀ ਹੈ। ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤਰ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਮੈਂ ਤਾਂ ਰਾਹ ਚਲਾਉਣਾ ਹੈ, ਤੇ ਉਹ ਰਾਹ ਚਲਾਉਣਾ ਜਿਹਦੇ ਵਿੱਚ ਸ਼ਬਦ ਦਾ ਸਿੱਕਾ ਚੱਲਦਾ ਹੈ, ਸ਼ਬਦ ਜਿਹਦੇ ਵਿੱਚ ਸ਼ਬਦ ਨੂੰ ਪ੍ਰਧਾਨਤਾ ਦੇ ਦਿੱਤੀ। ਫਿਰ ਸਮਾਂ ਪਾ ਕੇ ਪੰਜ ਕਕਾਰ ਦਿੱਤੇ ਨੇ, ਧਿਆਨ ਦਿਓ। ਇਹ ਜਿਹੜੇ ਪੰਜ ਕਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ, ਇਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਤੋਂ ਹੋ ਚੁੱਕੀ ਸੀ, ਵੱਖਰਾ ਨਹੀਂ ਕੁਝ, ਧਿਆਨ ਦਿਓ। ਉਹ ਵਿੱਚ ਹੀ ਆਉਂਦਾ, ਪਰ ਹੁਣ ਸਾਡੀ ਨੀਅਤ ਜਿਹੜੀ ਹੈ ਉਹਦੇ ਵਿੱਚ ਖੋਟ ਬਹੁਤਾ ਹੋ ਗਿਆ, ਕਰੀਏ ਕੀ? ਇਸ ਲਈ ਅੱਜ ਕੱਲ ਸਿੱਖ ਜਗਤ ਦੇ ਵੀ ਕੁਝ ਲੋਕ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਸਾਹਿਬ ਨੂੰ ਵੱਖਰਾ ਕਰਨਾ ਚਾਹੁੰਦੇ, ਕਿਉਂਕਿ ਕੇਸਾਂ ਤੋਂ ਕਿਰਪਾਨ ਤੋਂ ਬਚਣਾ ਚਾਹੁੰਦੇ ਨੇ। ਕਹਿੰਦੇ ਗੁਰੂ ਨਾਨਕ ਦੀ ਸਿੱਖੀ ਧਾਰਨ ਕਰ ਲੈਣੀ ਸੌਖੀ ਹੈ। ਫਿਰ ਗੁਰੂ ਨਾਨਕ ਦਾ ਗੁਰਪੁਰਬ ਵੀ ਮਨਾਇਆ ਹੋਣਾ, ਪੜਿਆ ਨਹੀਂ ਤੇ ਸੁਣਿਆ ਨਹੀਂ ਗੁਰੂ ਨਾਨਕ ਨੂੰ, ਨਹੀਂ ਤੇ ਗੱਲ ਦੋਵਾਂ ਦੀ ਇੱਕੋ ਹੈ। ਸ਼ਸਤਰ ਦੀ ਗੱਲ ਗੁਰੂ ਨਾਨਕ ਨੇ ਵੀ ਕੀਤੀ ਹੈ, ਕੇਸਾਂ ਦੀ ਗੱਲ ਗੁਰੂ ਨਾਨਕ ਨੇ ਵੀ ਕੀਤੀ ਹੈ, ਚੰਗੇ ਬਾਣੇ ਦੀ ਗੱਲ ਗੁਰੂ ਨਾਨਕ ਨੇ ਵੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਨੇ ਨੂੰ ਪ੍ਰਗਟ ਕਰ ਦਿੱਤਾ। ਜਦੋਂ ਵੀ ਕੋਈ ਕੌਮ ਬਣਦੀ ਹੈ ਨਾ, ਯਾਦ ਰੱਖੋ ਪਹਿਲਾਂ ਉਹਦਾ ਬੇਸ ਬਣਦਾ, ਕੌਮ ਬਾਅਦ ਵਿੱਚ ਬਣਦੀ, ਮਰਿਆਦਾ ਬਾਅਦ ਵਿੱਚ ਬਣ, ਉਹਦਾ ਬੇਸ ਪਹਿਲਾਂ ਬਣਦਾ। ਕੋਈ ਬੰਦਾ ਕਵੇ ਕਿ ਮੈਂ ਜ਼ਮੀਨ ਬਾਅਦ ਵਿੱਚ ਖਰੀਦ ਲਵਾਂਗਾ, ਮਕਾਨ ਪਹਿਲਾਂ ਬਣਾਉਣਾ ਹੈ, ਕਿੰਨੀ ਮੂਰਖਤਾ ਹੈ। ਜਿਹਦੇ ਉੱਤੇ ਮਕਾਨ ਬਣਾਉਣਾ ਹੈ, ਕੰਧਾਂ ਖੜੀਆਂ ਕਰਨੀਆਂ ਨੇ, ਥਾਂ ਤਾਂ ਪਹਿਲਾਂ ਚਾਹੀਦੀ ਨਾ। ਕਹਿੰਦੇ ਜੀ ਥਾਂ ਦੀ ਕੋਈ ਲੋੜ, ਇਹ ਫਿਰ ਜੇ ਥਾਂ ਬਣਾਈ ਸੀ ਤਾਂ ਜੇ ਗੁਰੂ ਨਾਨਕ ਨੇ ਕਿਉਂ ਨੀ ਅੰਮ੍ਰਿਤ ਛਕਾਇਆ? ਕਹਿੰਦੇ ਦਸ ਗੁਰੂ ਸਾਹਿਬ ਦਾ ਸਰੀਰ ਵੱਖਰਾ ਹੈ, ਅੰਦਰਲਾ ਕੰਮ ਇੱਕੋ ਹੈ। 240 ਸਾਲ ਕੰਮ ਕਰਨਾ, ਧਿਆਨ ਦਿਓ, 240 ਸਾਲ ਦਾ ਸਾਰਾ ਕੰਮ ਸੀ। 240 साल 39 साल लगने सन। जे गुरु नानक साहब चाहते तो योगियों वांगू उम्र लंबी कर लेंदे, तो एको ही गुरु होंदे है, हुण भी एको ही, एका बाणी एक गुर एको शब्द विचार, तो योगियों वांगू श्वास लंबे कर लेंदे तो एको ही गुरु चलता जांदा शरीर, ओ ही गुरु नानक पहले होंदे, फिर ओ ही गुरु अंगद वाला काम कर जांदे, ओ ही गुरु अर्जन देव जी दे रूप विच होंदे, शहादतां भी देनियां सन, काम कई सन। फिर नौवें पातशाह दे वक्त फिर एक बारी शरीर नूं तड़वाना सी, ठीकर फोर दलीश सिर प्रभ पुर किया पयान। ता कम इस तरह दे वखरे वखरे सन कि एक शरीर विच निभाए नहीं सन जा सकते, शरीर ज्यादे चाहिए सन, कम इको जोत दा सी। ता इस प्रोसीजर नूं चुनिया गुरु नानक ने कि दस जामे धारने ने, कम इको ने करना। जिवें एक आदमी तुसी वेखो 24 घंटिया विच किन्ने काम करदा है, इह ते नहीं कि असी सवेरे उठे सी इशनान होर शरीर ने कीता ते बाद विच रोटी होर ने खादी, काम किसे होर ने कीता जाके बाहर, फिर गुरुद्वारे होर कोई शरीर गया ते रात नू सुता कोई होर, शरीर इको ही है ना। पर वो काम लंबे सन, इस करके एक शरीर विच जिवें बंदा इशनान कर लवे, एक शरीर विच भोजन कर लवे, एक शरीर विच काम कर लवे, इस तरह गुरु नानक ने एक शरीर विच उदासियां कीतियां, किसी शरीर विच शहादत दे दित्ती, किसी शरीर विच तलवार चुक ली, किसी शरीर विच अमर छका दिता, किसी शरीर विच ये सारे काम वखरे सन। ते गुरु गोबिंद सिंह सच्चे पातशाह जी दे बचन पढ़ो, वो कहिंदे ने भिन्न भिन्न सब हूं कर जाना, एक रूप किन हूं पहचाना, वखरा वखरा ते सारिआं ने सानू वेख लिया भी ये फलाना गुरु सी ये है, एक रूप किन हूं पहचाना, सानू एक रूप करके किसे विरले ने जाणिआ है, तां वखरा नहीं। मैं बेनती कर रहा सां जदों बंदे दा शरीर घड़िया जांदा है, हाथ पैर पहला नहीं बनते, पहला बॉडी बनती अंदर, जदों इहदे शरीर की आरंभता होंदी है ना मां दे शरीर दे अंदर, ते डॉक्टरां नूं पुछ के वेखो वी बच्चे दे हाथ पहला बनते ने ते पैर, ते आ जिहड़ा हार्ट ये बाद विच बनता नहीं, इहनूं ते हाथ पैर लगने ने। तां पहला गुरु नानक ने विचला हिस्सा बनाया सिखी दा, पहले समय विच नौ गुरुआं ने सिखी दा बेस बनाया ते गुरु नानक ने ला दिते हाथ पैर, सिखी दे हाथ पैर ने पंज ककार, जेडे सिख कोल पंज ककार नहीं, इस तरह जिवें हाथ पैर ही कोई नहीं, उहदे निकम्मा है बिल्कुल, कुछ भी नहीं उहदे कोल, जिउंदा है सिख हो सकदा पर की करेगा, पिंगला है, हाथ नहीं हन। तां मकान बाद विच पहला जमीन बेस चाहिदा, गुरु गोबिंद सिंह ने ते जिहड़े ककार दिते उह तां बनेरे सन, उह तां कंधां सन, उह ते महल सी, पर उह महल बनना कादे ते सी, पहला बेस चाहिदा सी। नौ पातशाहियां ने जमीन बनाई, आधार बनाया, उहदे उत्ते महल बना दिता, कुछ भी वखरा नहीं। गुरु कलगीधर पातशाह तों लैके गुरु नानक साहब तो लैके गुरु ग्रंथ साहब तक, पांच प्यारियां तक, सब एक है, किसी चीज नूं विचों कढ़िया नहीं जा सकता। तां बेनती सांझी कर रहा सी, इह मार्ग हजूर ने दिता, इह रस्ता दस्या, इस राह तो वखरे जाना सिर्फ वो ही जा सकता जिहदियां अखां नहीं हन। ते वो आदमी, मैं गल गुरु दी कर रहा सी, एक गुरु है, एक सतगुरु है, पांच प्यारे गुरु दा रूप ने, सतगुरु शब्द जेड़ा है वह आउंदा जांदा नहीं, उहदी उम्र घटदी वधदी नहीं, वह समय की कैद विच नहीं। बे गुरु ग्रंथ साहब जी कोई दसे किन्ने सालां दे हो गए ने, कौन दसेगा, क्या नहीं जा सकता, भावें आपां कुछ कह लई भी इन्ने सालां दे हो गए जिदन गुरता गद्दी मिली सी, की करोगे, शब्द की उम्र थोड़ी है। शब्द गुरु बारे तो एको गल कही जा सकती कि आद सच जुगाद सच है भी सच, नानक होशी भी सच, एको ही उम्र रहेगी। ते जेड़ा मनुख शब्द विच लीन हो गया वह भी उस तरह दे ही है, ना उदी उम्र है ना उस समय की कैद विच, ना देश की कैद विच, किसे कैद नहीं, उदे विचों बाहर निकल जांदा है। इस करके गुरु तो बिना गुर बिन घोर अंधार, गुरु बिन समझ ना आवे, गुरु बना पहला सतगुरु तक ता जाएगा, शब्द तक ता जाएगा। तो जेड़ा शरीरक वेश है, कुछ लोग कहिंदे तुहाडा गुरु केड़ा, सतपुरख जिन जानिया सतगुरु तिसका नाउ, तो किसी ना किसी के पटकाए हुंदे ने देहधारी दे, वो कहिंदे देह तो बिना तो गुरु हुंदे ही नहीं, तुहाडे विच पहला देहधारी गुरु रहे ने ना दस गुरु, ते हुण भी हैं, तरीका बदल गया। उदों एक शरीर सी, एक देह सी, हुण पंज देहां दा प्रोसीजर दिता सानू, असी जवाब दे सकने आ। ਇਹ ਗੱਲ ਸੱਚ ਹੈ, ਗੁਰੂ ਦੀ ਦੇਹ ਹੁੰਦੀ ਹੈ, ਪਰ ਸਾਡੇ ਵਿੱਚ ਇਹ ਪ੍ਰੋਸੀਜਰ ਦਸਵੇਂ ਪਾਤਸ਼ਾਹ ਨੇ ਤਬਦੀਲ ਕਰ ਦਿੱਤਾ ਹੈ ਕਿ ਹੁਣ ਅਸੀਂ ਇੱਕ ਨੂੰ ਗੁਰੂ ਨਹੀਂ ਬਣਾਵਾਂਗੇ, ਹੁਣ ਗੁਰੂ ਪੰਜ ਨੇ ਜਿਹੜੇ ਉਹ ਸਾਡੇ ਗੁਰੂ ਨੇ, ਤੇ ਉਹਨਾਂ ਨੇ ਸਾਨੂੰ ਰਾਹ ਦੱਸਣਾ ਹੈ, ਔਰ ਉਹਨਾਂ ਨੇ ਸਾਨੂੰ ਸਤਿਗੁਰੂ ਤੱਕ, ਸ਼ਬਦ ਗੁਰੂ ਤੱਕ ਲੈ ਕੇ ਜਾਣਾ, ਸੰਗਤ ਕਰਨੀ ਹੈ ਫਿਰ ਉਹਨਾਂ ਗੁਰਮੁਖਾਂ ਦੀ ਜਿਨ੍ਹਾਂ ਨੇ ਸ਼ਬਦ ਨੂੰ ਕਮਾ ਲਿਆ। ਇਹ ਤਿੰਨ ਹਿੱਸੇ ਬਣਾਏ ਸਿੱਖੀ ਦੇ, ਜਿਹਨੂੰ ਇਹ ਤਿੰਨੇ ਸਮਝ ਆ ਗਏ ਉਹ ਆਦਮੀ ਭਟਕੇਗਾ ਨਹੀਂ, ਉਹ ਇਧਰ ਉਧਰ ਨਹੀਂ ਜਾਏਗਾ ਤੇ ਵਿਕਾਸ ਵੀ ਕਰੇਗਾ। ਜੇ ਇਹਨਾਂ ਤਿੰਨਾਂ ਦੀ ਸਮਝ ਨਾ ਆਈ, ਖਿਆਲ ਰੱਖਣਾ, ਗੁਰਮੁਖ ਦੀ ਸੰਗਤ, ਗੁਰੂ ਤੋਂ ਨਾਮਦਾਨ ਲੈਣਾ ਪੰਜ ਪਿਆਰਿਆਂ ਤੋਂ, ਤੇ ਸਤਿਗੁਰੂ ਨਾਲ ਪਿਆਰ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਜੇ ਇਹ ਤਿੰਨ ਗੱਲਾਂ ਸਮਝ ਵਿੱਚ ਨਾ ਆਈਆਂ ਤੇ ਦੋ ਚੀਜ਼ਾਂ ਵਾਪਰਨਗੀਆਂ, ਜਾਂ ਤੇ ਸਾਡੀ ਕੌਮ ਭਟਕ ਜਾਏਗੀ ਕਿਸੇ ਦੇ ਕਹੇ ਆਸੇ ਪਾਸੇ, ਤੇ ਜਿਹੜੇ ਨਾ ਪਟਕਣਗੇ ਉਹ ਉੱਥੇ ਬੈਠੇ ਰਹਿਣੇ ਨੇ, ਉਹਨਾਂ ਤੁਰਨਾ ਕਿਸੇ ਪਾਸੇ ਵੀ ਨਹੀਂ, ਵਿਕਾਸ ਕਿਸੇ ਦਾ ਨਹੀਂ ਹੋਣਾ, ਬਦਲੀ ਨਹੀਂ ਆਉਣੀ ਜੀਵਨ ਵਿੱਚ, ਉੱਥੇ ਖੜੇ ਨੇ। ਕੀ ਫਰਕ ਪੈਂਦਾ ਹੈ, ਅਸੀਂ ਆਪ ਹੀ ਕਲਪਿਤ ਕਰ ਲਿਆ ਅਸੀਂ ਬੜੇ ਵੱਡੇ ਖਾਲਸੇ ਹੋ ਗਏ, ਵਿਕਾਸ ਤੇ ਕੁਝ ਵੀ ਨਹੀਂ ਹੋਇਆ, ਖੇੜਾ ਤੇ ਕੋਈ ਵੀ ਨਹੀਂ ਆਇਆ ਜ਼ਿੰਦਗੀ ਵਿੱਚ, ਤਬਦੀਲੀ ਤੇ ਕੋਈ ਵੀ ਨਹੀਂ ਆਈ, ਨਾ ਵਿਚਾਰਧਾਰਾ ਬਦਲੀ ਹੈ, ਨਾ ਕੋਈ ਉਹ ਗੱਲ ਬਣੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਨਾ ਆਤਮਾ ਦਾ ਰਸ ਜਾਣਿਆ, ਨਾ ਸ਼ਬਦ ਦੀ ਕਲਾ ਨੂੰ ਪਹਿਚਾਣ ਸਕਿਆ। ਇਹ ਵਿਕਾਸ ਕਿਉਂ ਨਹੀਂ ਹੋਇਆ, ਕਿਉਂਕਿ ਇਹਨਾਂ ਤਿੰਨ ਚੀਜ਼ਾਂ ਨੂੰ ਸਮਝ ਨਹੀਂ ਸਕਿਆ। ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਤਾਂ ਸਤਿਗੁਰੂ ਨੇ ਬਚਨ ਕੀਤੇ, ਅੰਧਾ ਆਗੂ ਗਲਤ ਰਾਹ ਤੇ ਪਾਏਗਾ, ਠੀਕ ਗੁਰੂ ਦੀ ਸੰਗਤ ਕਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ। ਸਿੱਧ ਕਹਿੰਦੇ ਨੇ ਸੁਰਤ ਦੀ ਕਾਮਯਾਬੀ, ਜਿੰਨਾ ਚਿਰ ਗੁਰੂ ਸਿਰ ਤੇ ਹੱਥ ਨਾ ਰੱਖੇ ਉਨਾ ਚਿਰ ਜਿਹੜੀ ਸੁਰਤੀ ਹੈ ਉਹਦੀ ਕਾਮਯਾਬੀ ਨਹੀਂ ਹੁੰਦੀ। ਆ ਸੁਰਤ ਦੀ ਨਾ ਕਾਮਯਾਬੀ ਜਿਹੜੀ ਟਿਕਦੀ ਨਹੀਂ, ਸੁਰਤ ਟਿਕੇ ਨਾ ਸ਼ਬਦ ਵਿੱਚ, ਇਹਦਾ ਅਰਥ ਵੀ ਸੁਰਤ ਕਾਮਯਾਬ ਨਹੀਂ ਹੋਈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ। ਸ਼ਬਦ ਦੀ ਵਿੱਚ ਗੱਲ ਕੀਤੀ, ਬੇਨਤੀ ਕਰ ਰਿਹਾ ਸਾਂ, ਪੰਜਾਂ ਨੇ ਕੀ ਦੱਸਿਆ ਸਾਨੂੰ, ਕੀ ਕਰਨਾ ਉਹਦੇ ਵੱਲ, ਅਸੀਂ ਬੜੇ ਘੱਟ ਤੁਰੇ ਹਾਂ, ਕਿੰਨੇ ਕੁ ਲੋਕ ਤੁਰੇ ਨੇ ਅਸੀਂ ਆਪਣੇ ਜੀਵਨ ਵਿੱਚ ਵੇਖ ਲਈਏ। ਕਈ ਤਾਂ ਐਸੇ ਵੀ ਮੈਂ ਸਰੀਰ ਦੇਖੇ ਕਿ ਇੰਨੇ ਉਹ ਇਸ ਪਾਸੇ ਵੱਲੋਂ ਅਣਜਾਣ। ਇੱਕ ਬੀਬੀ ਆਈ, ਕਹਿਣ ਲੱਗੀ ਕੋਈ ਸ਼ਬਦ ਦੱਸ ਦਿਓ। ਮੈਂ ਕਿਹਾ ਜੀ ਪਹਿਲਾਂ ਕਿੱਥੇ ਜਾਂਦੇ ਹੋ? ਕਹਿੰਦੇ ਇੱਕ ਸੰਤਾਂ ਦੇ ਡੇਰੇ ਤੇ ਜਾਂਦੇ ਹਾਂ 15 ਸਾਲ ਤੋਂ। ਫਿਰ ਉੱਥੇ ਕੀ ਕੀਤਾ? ਕਹਿੰਦੇ ਕੁਝ ਨਹੀਂ, ਮੱਸਿਆ ਦਾ ਦੀਵਾਨ ਸੀ, ਸੁਣਿਆ। ਹੋਰ ਚਲੋ ਇਹ ਚੰਗੀ ਗੱਲ ਹੈ, ਪਰ ਸ਼ਬਦ ਦੱਸ ਦਿਓ, ਸ਼ਬਦ ਦੀ ਕੀ ਲੋੜ ਪੈ ਗਈ? ਕਹਿੰਦੇ ਮਨ ਨਹੀਂ ਟਿਕਿਆ, ਮਨ ਸ਼ਾਂਤ ਨਹੀਂ ਹੋਇਆ, ਖਾਲੀਪਣਾ ਹੈ, ਭਟਕਣਾ ਨਹੀਂ ਮਿਟੀ। ਤੇ ਮੈਂ ਉਹਨਾਂ ਨੂੰ ਪੁੱਛਿਆ ਅੰਮ੍ਰਿਤ ਛਕਿਆ? ਕਹਿਣ ਲੱਗੇ ਹਾਂ ਛਕਿਆ ਅੰਮ੍ਰਿਤ। ਤੇ ਮੈਂ ਬੇਨਤੀ ਕੀਤੀ, ਫਿਰ ਸ਼ਬਦ ਮੇਰੇ ਕੋਲੋਂ ਪੁੱਛਣ ਦੀ ਲੋੜ ਨਹੀਂ, ਜਿੱਥੋਂ ਤੁਸੀਂ ਅੰਮ੍ਰਿਤ ਛਕਿਆ ਉਹਨਾਂ ਸ਼ਬਦ ਨਹੀਂ ਦੱਸਿਆ? ਕਹਿੰਦੇ ਨਾ, ਕੋਈ ਸ਼ਬਦ ਨਹੀਂ ਦੱਸਿਆ। ਮੈਂ ਕਿਹਾ ਵੀ ਬੇ ਹੋ ਨਹੀਂ ਸਕਦਾ ਕਿ ਜਦੋਂ ਤੁਸੀਂ ਅੰਮ੍ਰਿਤ ਛਕਿਆ ਉਹਨਾਂ ਸ਼ਬਦ ਤੁਹਾਨੂੰ ਜ਼ਰੂਰ ਦੱਸਿਆ ਹੋਵੇਗਾ ਵੀ ਕੀ ਜਪਣਾ ਕੀ ਕਰਨਾ। ਕਹਿੰਦੇ ਜੀ ਨਹੀਂ, ਕੁਝ ਨਹੀਂ ਦੱਸਿਆ। ਤਾਂ ਜਦੋਂ ਮੈਂ ਉਹਨਾਂ ਨੂੰ ਪੰਜਾਂ ਪਿਆਰਿਆਂ ਦੀ ਮਰਿਆਦਾ ਬਾਰੇ ਦੱਸਿਆ ਵੀ ਆਹ ਗੁਰਮੰਤਰ ਦੱਸਦੇ ਨੇ, ਆਹ ਮੂਲ ਮੰਤਰ ਕਹਿੰਦੇ ਪੜਾਇਆ ਨਹੀਂ ਸੀ, ਪਿੱਛੇ ਪੰਜ ਵਾਰੀ ਬੋਲੇ ਨੇ, ਕਹਿੰਦੇ ਇਹ ਤੇ ਬੋਲਿਆ ਸੀ ਤੇ ਬੋਲਿਆ ਸੀ ਪਰ ਚੇਤੇ ਵਿੱਚ ਨਹੀਂ ਰਿਹਾ। ਕਹਿੰਦੇ ਖਿਆਲ ਹੀ ਨਹੀਂ ਕੀਤਾ ਵੀ ਇਹਨੂੰ ਜਪਣਾ ਵੀ ਹੁੰਦਾ ਹੈ। 15 ਸਾਲ ਨਿਕਲ ਗਿਆ, 15 ਸਾਲ ਦਾ ਅੰਮ੍ਰਿਤ ਛਕਿਆ ਹੈ, ਅਜੇ ਤੱਕ ਇਹ ਨਹੀਂ ਪਤਾ ਵੀ ਛਕਾਉਣ ਵੇਲੇ ਦੱਸਿਆ ਕੀ ਕਿਹਾ, ਜਪਣਾ ਕੀ ਹੈ, ਵਿਕਾਸ ਕਿੱਥੋਂ ਹੋਏਗਾ, ਅੱਗੇ ਕਿਵੇਂ ਵਧੇਗਾ। ਤਾਂ ਇਹ ਵੀ ਇੱਕ ਸਾਡੀ, ਇੱਕ ਤਾਂ ਕਹੀਏ ਵੀ ਆਪਾਂ ਇਸ ਪਾਸੇ ਸਾਡੇ ਵਿੱਚੋਂ ਹੁਣ ਆਉਂਦੇ ਹੀ ਘੱਟ ਨੇ ਲੋਕ, ਛਕਣ ਵਾਸਤੇ ਤਿਆਰ ਨਹੀਂ, ਤੇ ਜਿਹੜੇ ਅਸੀਂ ਆ ਗਏ ਉਹਨਾਂ ਵਿੱਚੋਂ 80% ਛਕਣ ਦਾ ਪ੍ਰਯੋਜਨ ਕੋਈ ਨਹੀਂ ਹੁੰਦਾ। ਵੀ ਛਕ ਕੇ ਕਰਨਾ ਕੀ ਹੈ, ਇਹਦਾ ਕੋਈ ਵਿਦਿਆ ਵੀ ਹੋਏਗੀ, ਇਹਦਾ ਕੋਈ ਕੰਮ ਵੀ ਹੈ। ਤਾਂ ਗੁਰੂ ਸਾਹਿਬ ਨੇ ਪੰਡਿਤ ਜੀ ਨੂੰ ਪੁੱਛਿਆ, ਮੈਂ ਇਸ ਤਰ੍ਹਾਂ ਦੇ ਚਿੰਨ, ਔਰ ਚਿੰਨ ਦਾ ਦੋਸ਼ ਨਹੀਂ, ਜਿਹੜਾ ਪਾ ਰਿਹਾ ਦੋਸ਼ ਉਹਦਾ ਹੈ ਤੇ ਜਿਹੜਾ ਪਵਾ ਰਿਹਾ ਦੋਸ਼ ਉਹਦਾ ਹੈ, ਨਾ ਪਾਉਣ ਵਾਲੇ ਨੇ ਉਹਦੇ ਉੱਤੇ ਜ਼ੋਰ ਦਿੱਤਾ ਹੈ, ਨਾ ਪਾਉਣ ਵਾਲੇ ਨੇ ਉਹਦੇ ਤੋਂ ਪੁੱਛਿਆ ਕਰਨਾ ਕੀ, ਕੰਮ ਕੀ ਹੈ, ਕੀ ਲੋੜ ਪੈ ਗਈ ਇਸ ਦੀ, ਇਹਦਾ ਕੋਈ ਕਾਰਜ ਤਾਂ ਹੋਵੇਗਾ, ਕੋਈ ਕੰਮ ਤਾਂ ਹੋਵੇਗਾ। ਨਾ ਤੇ ਪਾਉਣ ਵਾਲੇ ਨੇ ਦੱਸਿਆ, ਉਹਦਾ ਵੀ ਹਾਲਾਤ ਇਹ ਹੈ ਕਿ ਲੈ ਭਾੜ ਕਰੇ ਵਿਆਹੋ, ਕੱਢ ਕਾਗਲ ਦੱਸੇ ਰਾਹੋ, ਸੁਣ ਵੇਖੋ ਲੋਕਾਂ ਇਹੋ ਵਿਡਾਨ, ਮਨ ਅੰਧਾ ਨਾਉ ਸੁਜਾਣ, ਨਾਮ ਧਰਾਇਆ ਸੁਜਾਣ, ਨਾਮ ਧਰਾਇਆ ਰਾਹ ਦੱਸਣ ਵਾਲਾ, ਦ੍ਰਿੜ ਉਹਨੇ ਨੇ ਵੀ ਨਹੀਂ ਕਰਾਇਆ, ਦੱਸਿਆ ਉਹਨੇ ਵੀ ਨਹੀਂ। ਔਰ ਇੰਨੀ ਮਹਾਨ ਕੌਮ ਹੈ ਜਿਹਦੇ ਵਿੱਚ ਸ਼ਬਦ ਨੂੰ ਮਹਾਨਤਾ ਦਿੱਤੀ ਗਈ, ਇਸ ਕੌਮ ਵਿੱਚ ਜਿੰਨੇ ਬਖਿਆਨ ਨੇ ਉਹਨਾਂ ਵਿੱਚ ਬਹੁਤਿਆਂ ਵਿੱਚ ਸ਼ਬਦ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਨਹੀਂ। ਔਰ ਇੱਥੋਂ ਪਤਾ ਲੱਗ ਜਾਂਦਾ ਹੈ ਜੇ ਕੋਈ ਸ਼ਬਦ ਦੀ ਗੱਲ, ਨਾਮ ਦੀ, ਸਿਮਰਨ ਦੀ, ਸੁਰਤ ਦੀ ਗੱਲ ਕਰੇ, ਸੁਣਨ ਵਾਲਿਆਂ ਨੂੰ ਨੀਂਦ ਆ ਜਾਂਦੀ ਹੈ। ਉਹਦਾ ਕਾਰਨ ਹੈ ਇਹ ਵਿਸ਼ਾ ਅਸੀਂ ਬਣਾਇਆ ਹੀ ਨਹੀਂ ਆਪਣੀ ਕੌਮ ਵਿੱਚ, ਜਿਹਨੂੰ ਅਧਿਆਤਮ ਵਿਸ਼ਾ ਕਹਿੰਦੇ ਨੇ, ਉਹ ਸਾਡੀ ਕੌਮ ਦਾ ਹਿੱਸਾ ਹੀ ਨਹੀਂ ਬਣਿਆ। ਕੌਮ ਨੂੰ ਸਿਰਫ ਤੇ ਸਿਰਫ ਮਾਰਸ਼ਲ ਅਸੀਂ ਬਣਾ ਦਿੱਤਾ ਦੁਨੀਆਂ ਦੇ ਵਿੱਚ, ਸਿਰਫ ਜੰਗੀ ਸੁਭਾਅ ਪੇਸ਼ ਕਰ ਦਿੱਤਾ। ਸਾਡੀਆਂ ਤਕਰੀਰਾਂ ਦਾ 90% ਤਕਰੀਰਾਂ ਦਾ ਹਿੱਸਾ ਜਿਹੜਾ ਹੈ ਸਿਰਫ ਤਲਵਾਰਾਂ ਦੀ ਗੱਲ ਨਾਲ ਭਰਿਆ ਹੋਇਆ, ਹੋਰ ਕੁਝ ਵੀ ਨਹੀਂ ਉਹਦੇ ਵਿੱਚ, ਜਦਕਿ 10% ਚਾਹੀਦਾ ਸੀ। ਉਹ ਕਿਸੇ ਵੀ ਕੌਮ ਨੂੰ ਚਲਾਉਣ ਲਈ ਉਹਦੇ ਵਿੱਚ 20% ਤਲਵਾਰ ਦੀ ਗੱਲ ਚੱਲੇ ਤਾਂ ਚੰਗੀ ਹੁੰਦੀ, ਅਣਖ ਜਿਉਂਦੀ ਰਹਿੰਦੀ।
ਔਰ ਜਿਹੜੀ ਕਾਸ਼ਤ ਨੂੰ ਵੇਖੋ
ਉਹਦੇ ਉੱਤੇ ਤਸਵੀਰ ਹੀ ਤਲਵਾਰ ਦੀ ਹੈ, ਉਹਦੀ ਤਕਰੀਰ ਵੀ ਤਲਵਾਰ ਦੀ ਹੈ, ਉੱਥੇ ਗੱਲ ਹੀ ਘੋੜਿਆਂ ਦੀ ਚੱਲਦੀ ਹੈ, ਉੱਥੇ ਗੱਲ ਹੀ ਸਾਰੀ ਸ਼ਸਤਰਾਂ ਦੀ ਚੱਲਦੀ ਹੈ। ਤੇ ਜਿਹੜਾ 1430 ਅੰਗ ਵਿੱਚ ਨਾਮ ਦੀ ਗੱਲ ਕੀਤੀ ਗਈ ਸੀ ਉਹ ਸਭ ਬੰਦ ਕਰਕੇ ਰੱਖ ਦਿੱਤਾ। ਇਹ ਕਾਰਨ ਬਣਿਆ ਕਿ ਦਿੱਤੀ ਹੋਈ ਦਵਾਈ ਨੂੰ ਅਸੀਂ ਠੀਕ ਢੰਗ ਨਾਲ ਵਰਤ ਨਹੀਂ ਸਕੇ। ਔਰ ਤੁਹਾਨੂੰ ਪਤਾ ਹੈ ਜਦੋਂ ਕੋਈ ਮਰੀਜ਼ ਗਲਤ ਦਵਾਈਆਂ ਵਰਤਦਾ ਹੈ ਉਹਦੀ ਸਿਹਤ ਵਿਗੜ ਜਾਇਆ ਕਰਦੀ ਹੈ। ਲੋਕ ਪੁੱਛਦੇ ਨੇ ਕੌਮ ਦਾ ਕੀ ਬਣੇਗਾ, ਮੇਰੀ ਸਮਝ ਵਿੱਚ ਇਉਂ ਹੁੰਦਾ ਦਵਾਈ ਠੀਕ, ਖੁਰਾਕ ਠੀਕ ਕਰਨੀ ਚਾਹੀਦੀ, ਖੁਰਾਕਾਂ ਹੀ ਗਲਤ ਹੋ ਗਈਆਂ, ਉਹ ਚੀਜ਼ਾਂ ਅਸੀਂ ਆਪਣੀ ਮਰਜ਼ੀ ਨਾਲ ਵਰਤ ਲਈਆਂ। ਸੁਣਾਉਣ ਵਾਲਿਆਂ ਦਾ ਆਪਣਾ ਲਾਭ ਹੈ, ਉਹ ਪੁੱਛਦੇ ਨੇ ਜੀ ਕੰਪਨੀ ਵਾਲਿਆਂ ਨੂੰ ਕਿਹੜੀ ਚੀਜ਼ ਜ਼ਿਆਦਾ ਚੱਲੇਗੀ, ਤਾਂ ਉਹ ਕਹਿ
ਵਿਵਾਦ ਵਾਲੀ
ਕਸ਼ਟ ਕਰਾਓ, ਜ਼ਿਆਦਾ ਸੁਣਗੇ। ਮਸਲਾ ਸਿੱਖੀ
ਪਰ ਜ਼ਿਆਦਾ ਨਹੀਂ,
ਮਸਲਾ ਕਸ਼ਟਾਂ ਵੇਚਣ ਦਾ, ਕਿੰਨੀਆਂ ਵਿਕੀਆਂ ਨੇ, ਨਾਮ ਕਿੰਨਾ ਚੱਲਿਆ, ਬੰਦਾ
ਅੱਗੇ ਨਾ ਆ ਗਿਆ।
ਪਰ ਕੀ ਕਹਿ ਰਹੇ ਨੇ ਗੁਰੂ ਗ੍ਰੰਥ ਸਾਹਿਬ, ਉਹਦਾ ਫਿਕਰ ਬਹੁਤ ਘੱਟ ਹੈ। ਇਹ ਕੋਈ ਖਤਰਾ ਮੁੱਲ ਨਹੀਂ ਲੈਂਦਾ ਕਿ ਮੈਂ ਗੱਲ ਗੁਰੂ ਦੀ ਕਰਨੀ ਹੈ, ਮੈਂ ਲੋਕਾਂ ਨੂੰ ਪੁੱਛ ਕੇ ਨਹੀਂ ਬੋਲਣਾ, ਲੋਕ ਕੀ ਚਾਹੁੰਦੇ ਨੇ। ਪਰ ਇੱਕ ਗੱਲ ਚੇਤੇ ਰੱਖਣੀ, ਆਸਾ ਦੀ ਵਾਰ ਦੇ ਇਹ ਸ਼ਲੋਕ ਜਿਹੜੇ ਗੁਰੂ ਸਾਹਿਬ ਨੇ ਦੂਜਿਆਂ ਤੇ ਲਾਏ ਸਨ, ਸਾਰੇ ਦੇ ਸਾਰੇ ਲਾਗੂ ਸਾਡੇ ਤੇ ਹੋ ਜਾਣਗੇ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਲਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸਿੰਗਾਰ। ਇਹ ਤੁਕ ਸਾਡੇ ਤੇ ਲਾਗੂ ਹੋ ਜਾਵੇ। ਗਿਆਨ ਥੋੜੀ ਏ ਤੇ ਨਚਾਰ ਹੈ, ਨੱਚ ਰਿਹਾ ਹੈ, ਨੱਚ ਟੱਪ ਰਹਿ ਗਈ, ਚੰਚਲਤਾ ਰਹਿ ਗਈ। ਵਾਜੇ ਵਾਵੈ ਬਸ ਜਿੰਨੇ ਵਾਜੇ ਤੇਜ ਹੋਣ ਉਨੀ ਚੜ੍ਹਦੀ ਕਲਾ। ਰੂਪ ਕਰੈ ਸਿੰਗਾਰ ਤੇ ਜਿਹੜਾ ਲਿਬਾਸ ਉਹ ਬੜਾ ਤੜਕ ਭੜਕ ਵਾਲਾ ਚਾਹੀਦਾ, ਵੇਖ ਕੇ ਲੋਕ ਕਹਿਣ ਤੇ ਸਾਡੀ ਵੀ ਨਜ਼ਰ ਇਹ ਹੋ ਗਈ ਜਿਹੜੇ ਬੰਦੇ ਦੇ ਕੱਪੜੇ ਜ਼ਿਆਦਾ ਚਮਕਣੇ ਹੋਣ, ਅਸੀਂ ਕਹਿੰਦੇ ਹਾਂ ਬਸ ਸਿੱਖ ਹੀ ਇਹ ਹੈ, ਦੂਸਰਾ ਤੇ ਹੈ ਹੀ ਨਹੀਂ, ਕਸਵੱਟੀ ਵੀ ਇਹ ਹੈ। ਰੂਪ ਕਰੈ ਸ਼ਿੰਗਾਰ ਉੱਚਾ ਕੂਕੈ ਵਾਦਾ ਗਾਵੈ ਜੋਧਾ ਕਾ ਵਿਚਾਰ। ਉੱਚੀ ਉੱਚੀ ਕੂਕਦਾ ਹੈ, ਜਿੰਨੀ ਉੱਚੀ ਕੂਕਦਾ ਉਨਾ ਪ੍ਰਸਿੱਧ ਹੁੰਦਾ ਹੈ, ਮਜਬੂਰੀ ਹੋ ਗਈ ਸਾਡੀ, ਜਿੰਨਾ ਉੱਚੀ ਕੂਕੇਗਾ ਉਨੀ ਪ੍ਰਸਿੱਧੀ ਦਿਆਂਗੇ ਅਸੀਂ, ਜਿੰਨਾ ਆਰਾਮ ਨਾਲ ਬੋਲੇਗਾ। ਇੱਕ ਥਾਂ ਤੇ ਮੈਂ ਇਹ ਵੀ ਸੁਣ ਲਿਆ ਸੀ ਕਿ ਬੜੇ ਮਹਾਨ ਇੱਕ ਤਰ੍ਹਾਂ ਦੇ ਸੰਤੀ ਕਹਿ ਲਈ ਗਿਆਨੀ ਸੰਤ ਸਿੰਘ ਮਸਕੀਨ, ਉਹ ਟੀਵੀ ਵਿੱਚ ਬੋਲ ਰਹੇ ਸਨ, ਇੱਕ ਬੀਬੀ ਨੂੰ ਮੈਂ ਸੁਣਿਆ, ਉਹ ਕਹਿੰਦੀ ਇਹ ਤਾਂ ਬੋਲਣ ਵਾਲੇ ਇਉਂ ਲੱਗਦਾ ਬਿਮਾਰ ਨੇ। ਯਾਨੀ ਕਿ ਜਿਹੜਾ ਆਰਾਮ ਨਾਲ ਸਹਿਜ ਨਾਲ ਗੱਲ ਕਰਦਾ ਉਹਨੂੰ ਅਸੀਂ ਕਹਿੰਦੇ ਹਾਂ ਬਿਮਾਰ, ਤੇ ਜਿਹੜਾ ਰੌਲਾ ਗੌਲਾ ਪਾਉਂਦਾ ਕਹਿੰਦਾ ਜੀ ਆਹ ਚੜ੍ਹਦੀ ਕਲਾ ਹੈ। ਇਹ ਸਾਡੀ ਕਸਵੱਟੀ ਬਣ ਗਈ, ਚੀਜ਼ਾਂ ਤਬਦੀਲ ਹੋ ਗਈਆਂ, ਸਾਡੇ ਕੰਨਾਂ ਦੇ ਰਸ ਬਦਲ ਗਏ, ਸਾਡਾ ਸ਼ਬਦ ਕੀਰਤਨ ਵੀ ਟਿਊਨਾਂ ਨਾਲ ਜੁੜ ਗਿਆ, ਸਾਡੀ ਕਥਾ ਵੀ ਭਾਸ਼ਣਾਂ ਨਾਲ ਸੰਬੰਧਿਤ ਹੋ ਗਈ, ਸਭ ਕੁਝ। ਅਸੀਂ ਜਦੋਂ ਖੁਰਾਕ ਗਲਤ ਹੋ ਗਈ ਫਿਰ ਸਰੀਰ ਵੀ ਗਲਤ ਹੋ ਗਿਆ। ਇਸ ਕਰਕੇ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਨੇ ਉੱਚਾ ਕੂਕੈ ਵਾਦਾ ਗਾਵੈ ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਇਹ ਜਿਹੜਾ ਗਿਆਨਵਾਨ ਹੈ ਮੂਰਖ ਹੈ। ਪੰਡਿਤ ਦੇ ਅਰਥ ਇੱਥੇ ਕੇਵਲ ਹਿੰਦੂ ਪੰਡਿਤ ਨਹੀਂ, ਇੱਥੇ ਪੰਡਿਤ ਉਹਨੂੰ ਕਹਿੰਦੇ ਜਿਹਦੇ ਕੋਲ ਕਿਸੇ ਵੀ ਧਰਮ ਦਾ ਗਿਆਨ ਹੋਵੇ। ਮੂਰਖ ਹੈ ਕਿਉਂ? ਹਿਕਮਤ ਹੁਜਤ, ਹਿਕਮਤ ਕਹਿੰਦੇ ਨੇ ਗਿਆਨ ਨੂੰ, ਹੁਜਤ ਕਹਿੰਦੇ ਨੇ ਹੁਜਤਾਂ ਕਰਨੀਆਂ, ਤਰਕ ਕਰਨਾ, ਖੰਡਿਤ ਕਰਦੇ ਰਹਿਣਾ ਹਰ ਇੱਕ ਚੀਜ਼ ਨੂੰ। ਬਸ ਪੰਡਿਤ ਕੋਲ ਇਹ ਕਲਾ ਆ ਗਈ, ਹਰ ਇੱਕ ਚੀਜ਼ ਦਾ ਖੰਡਨ ਕਰਨਾ, ਹਰ ਇੱਕ ਚੀਜ਼ ਨੂੰ ਤੋੜਨਾ, ਇਹ ਵੀ ਨਹੀਂ ਹੈ, ਇਹ ਵੀ ਨਹੀਂ, ਇਹ ਵੀ ਨਹੀਂ ਹੋਇਆ। ਹਿਕਮਤ ਹੁਜਤ ਸੰਜੇ ਧਰੇ ਪਿਆਰ, ਸੰਜੇ ਕਹਿੰਦੇ ਮਾਇਆ ਇਕੱਠੀ ਕਰਨੀ। ਸਾਰੀਆਂ ਚੀਜ਼ਾਂ ਦਾ ਪ੍ਰਯੋਜਨ ਕਿੱਥੇ ਜਾ ਕੇ ਖੜਾ ਹੋ ਰਿਹਾ? ਮਾਇਆ ਦੇ ਉੱਤੇ। ਸੰਜੇ ਧਰੇ ਪਿਆਰ, ਅੱਗੇ ਹਜ਼ੂਰ ਨੇ ਇਸ ਸਾਰੀ ਬਿਰਤੀ ਦਾ ਜ਼ਿਕਰ ਕੀਤਾ, ਕਹਿਣ ਲੱਗੇ ਧਰਮੀ ਬੰਦਾ ਜਿਹੜਾ ਉਹਦੀ ਵੀ ਇੱਕ ਕਮਜ਼ੋਰੀ ਹੈ, ਧਰਮੀ ਧਰਮ ਕਰੈ ਗਵਾਵੈ। ਧਰਮ ਕਮਾਉਂਦਾ ਗਵਾ ਲੈਂਦਾ, ਕਮਾਉਂਦਾ ਤੇ ਗਵਾ ਲੈਂਦਾ, ਕਮਾਉਂਦਾ ਤੇ ਗਵਾ ਲੈਂਦਾ। ਕਮਾਉਣ ਵਿੱਚ ਕਮੀ ਨਹੀਂ, ਕਮਾਇਆ ਤੇ ਬੜਾ ਜਾ ਰਿਹਾ, ਪਰ ਗਵਾਉਣ ਵਿੱਚ ਕਮੀ ਹੈ, ਕਮਾਉਂਦਾ ਤੇ ਗਵਾ ਲੈਂਦਾ। ਧਰਮੀ ਬੰਦਾ ਕਮਾਉਂਦਾ ਘੱਟ ਹੈ, ਮੰਗਦਾ ਜ਼ਿਆਦਾ ਹੈ, ਕਮਾਇਆ ਹੋਇਆ ਗਵਾਚ ਜਾਂਦਾ ਹੈ। ਇਸ ਲਈ ਭਾਈ ਵੀਰ ਸਿੰਘ ਜੀ ਨੂੰ ਕਿਸੇ ਸਵਾਲ ਕੀਤਾ ਸੀ, ਇਹ ਸਵਾਲ ਤੇ ਆਮ ਹੀ ਹੁੰਦੇ ਨੇ, ਅੱਜ ਵੀ ਨੇ, ਕਿਉਂਕਿ ਉਹ ਨਾਮ ਦੇ ਬੜੇ ਵੱਡੇ ਵਿਆਖਿਆਕਾਰ ਸਨ, ਆਪ ਜਪ ਕੇ ਵੇਖਿਆ। ਕਿਸੇ ਨੇ ਆ ਕੇ ਪੁੱਛਿਆ ਕਿ ਇੰਨੇ ਸਾਲਾਂ ਤੋਂ ਕਰ ਰਿਹਾ, ਅਜੇ ਤੱਕ ਰਸ ਨਹੀਂ ਆਇਆ, ਅਜੇ ਤੱਕ ਮਨ ਨਹੀਂ ਟਿਕਿਆ, ਤੇ ਉਹਨਾਂ ਦੇ ਤਜਰਬੇ ਸਨ ਸਾਰੀ ਉਮਰ ਦੇ। ਉਹਨਾਂ ਨੇ ਕਹਿ ਦਿੱਤਾ ਜੀ ਨਿਸ਼ਕਾਮ ਨਹੀਂ ਜਪਿਆ, ਕਾਮਨਾ ਨਾਲ ਜਪਿਆ ਤਾਂ ਨਹੀਂ ਟਿਕਿਆ, ਤੇ ਭਾਵੇਂ ਹਜ਼ਾਰ ਜਨਮ ਜਪਦਾ ਰਹੋ ਇਸ ਤਰ੍ਹਾਂ, ਭਾਵੇਂ ਇੱਕ ਸਾਲ ਦੀ ਮੈਂ ਗੱਲ ਨਹੀਂ, ਗੁਰਮਤ ਨਹੀਂ ਇਹਦੀ ਇਜਾਜ਼ਤ ਦਿੰਦੀ ਵੀ ਇੰਨੇ ਸਾਲ ਜਪ ਲੈ ਤੇ ਜਪੇਗਾ ਕਿਵੇਂ। ਜਿਹਨੂੰ ਜਪ ਰਿਹਾ ਉਹਦੀ ਕਾਮਨਾ ਬਹੁਤ ਜ਼ਿਆਦਾ ਹੈ, ਜਪਿਆ ਘੱਟ ਜਾ ਰਿਹਾ। ਸਾਡੇ ਜਾਪ ਕਾਮਨਾ ਨਾਲ ਹੀ ਭਰੇ ਹੋਏ ਨੇ, ਹੋਰ ਕੀ ਹੈ? ਬੰਦਾ ਮਿਹਨਤੀ ਕਰ ਰਿਹਾ ਨਾ ਇਹਦੇ ਵਾਸਤੇ, ਕੀ ਜਪ ਰਿਹਾ? ਕਾਹਦੇ ਵਾਸਤੇ? ਇਹ ਜਪਾਂਗਾ ਇਹ ਹੋ ਜਾਏਗਾ, ਇਹ ਜਪਾਂਗਾ ਇਹ ਹੋ ਜਾਏਗਾ। ਕਦੀ ਇਹ ਵੀ ਜਪਿਆ ਹੈ? ਬੰਦਾ ਸੰਸਾਰ ਵਾਸਤੇ ਜਪ ਰਿਹਾ, ਰੱਬ ਵਾਸਤੇ ਨਹੀਂ। ਔਰ ਯੋਗ ਮਤ ਕਿਹਨੂੰ ਕਹਿੰਦੇ ਨੇ? ਅਸੀਂ ਬਦਲੇ ਰੂਪ ਵਾਲੇ ਯੋਗੀ ਹਾਂ, ਬਦਲੇ ਰੂਪ ਵਾਲੇ ਯੋਗੀ, ਉਹਨਾਂ ਦਾ ਵੀ ਪ੍ਰਯੋਜਨ ਸੀ ਇਹਨਾਂ ਚਿਰ ਸਮਾਧੀ ਲਾਈ ਤੇ ਇਹ ਸਿੱਧੀ ਆਉਣੀ ਹੈ। 18 ਸਿੱਧੀਆਂ ਨੇ ਉਹਨਾਂ ਦੀਆਂ, 9 ਨਿਧੀਆਂ ਨੇ, ਇਹਨਾਂ ਚਿਰ ਸਮਾਧੀ ਲਾਈ ਤੇ ਇਹ ਸਿੱਧੀ ਆਉਣੀ ਹੈ, ਤੇ ਜੇ ਆਪਾਂ ਵੀ ਇਹਨੂੰ ਅਪਣਾ ਲਿਆ। ਇਸ ਲਈ ਰੱਬ ਦਾ ਨਾਮ ਲੋਕੀ ਰੱਬ ਵਾਸਤੇ ਨਹੀਂ ਜਪਦੇ, ਜੇ ਭੁਲੇਖੇ ਨਾਲ ਕਿਤੇ ਆ ਵੀ ਗਿਆ ਉਹ ਬੰਦਾ ਜਵਾਬ ਦੇ ਦੇਗਾ ਤੇਰੇ ਵਾਸਤੇ ਤੇ ਜਪਿਆ ਹੀ ਨਹੀਂ ਸੀ, ਮੈਂ ਕਦੋਂ ਬੁਲਾਇਆ ਤੈਨੂੰ। ਗੁਰੂ ਦਾ ਨਾਮ ਬੰਦਾ ਗੁਰੂ ਵਾਸਤੇ ਨਹੀਂ ਜਪਦਾ, ਸੰਸਾਰ ਵਾਸਤੇ ਜਪਦਾ ਹੈ। ਤੇ ਜੇ ਗੁਰੂ ਆ ਵੀ ਗਿਆ ਆਦਮੀ ਜਵਾਬ ਦੇ ਦੇਗਾ, ਮੈਂ ਬਾਣੀ ਪੜ੍ਹੀ ਤੁਹਾਡੇ ਵਾਸਤੇ ਨਹੀਂ, ਤੁਸੀਂ ਜਾਓ, ਅਸੀਂ ਤੇ ਸੁਣਿਆ ਸੀ ਸੱਚਖੰਡ ਵਿੱਚ ਰਹਿੰਦੇ ਹੋ, ਇੱਥੇ ਕਿਵੇਂ ਆ ਗਏ ਸਾਡੇ ਘਰ, ਉੱਥੇ ਜਾਓ ਤੁਸੀਂ। ਫਿਰ ਕਾਹਦੇ ਵਾਸਤੇ ਜਪ ਰਿਹਾ, ਮੈਂ ਤੇ ਪ੍ਰਸਿੱਧੀ ਵਾਸਤੇ ਜਪ ਰਿਹਾ ਸਾਂ, ਧਨ ਵਾਸਤੇ ਜਪ ਰਿਹਾ ਸਾਂ। ਇਸ ਤਰ੍ਹਾਂ ਦੀ ਗਲਤ ਤਰਤੀਬ। ਤੇ ਯੋਗ ਮਤ ਕਿਸ ਨੂੰ ਕਹਿੰਦੇ? ਉਹ ਇਹੀ ਕਰਦੇ ਸਨ, ਉਹ ਇਹੀ ਕਰਦੇ ਸਨ ਕਿ ਸਮਾਧੀਆਂ ਲਾਈਆਂ, ਸਿੱਧੀਆਂ ਮੰਗੀਆਂ। ਇਹ ਜਪ ਹੈ ਸਾਡਾ, ਇਸ ਵਾਸਤੇ ਮੈਂ ਬੜੇ ਬੰਦੇ ਵੇਖੇ ਨੇ, ਕਥਾ ਵਿੱਚ ਵੀ ਜਪ ਰਹੇ ਨੇ, ਅਰਦਾਸ ਵਿੱਚ ਵੀ ਜਪ ਰਹੇ ਨੇ। ਕਾਹਦੇ ਵਾਸਤੇ ਜਪਣਾ ਹੈ? ਅਰਦਾਸ ਵਿੱਚ ਵੀ, ਅਰਦਾਸ ਦੇ ਵਿੱਚ ਮੈਂ ਸ਼ਬਦ ਜਪਦੇ ਵੇਖਿਆ ਲੋਕਾਂ ਨੂੰ, ਹੱਦ ਹੋ ਗਏ। ਉਹ ਕਿਸੇ ਨੇ ਸਿਖਾ ਦਿੱਤਾ, ਦੱਸਣ ਵਾਲਾ ਵੀ ਆ ਜਿਹੜਾ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ ਵੀ ਅੰਧੇ ਕਹਿ ਰਾਏ ਦੱਸੀਏ, ਦੱਸਣ ਵਾਲਾ ਵੀ ਉਸ ਤਰ੍ਹਾਂ ਦਾ ਸੀ ਵੀ ਜੇ ਤੂੰ ਅਰਦਾਸ ਵਿੱਚ ਇਹ ਸ਼ਬਦ ਇੰਨੀ ਵਾਰੀ ਪੜ ਗਿਆ ਸਿੱਧੀ ਹੋ ਜਾਏਗੀ, ਬਸ ਕਿਹੜੇ ਰਾਹ ਤੇ ਤੁਰ ਪਏ, ਗਲਤ ਰਾਹ ਤੇ ਜਾ ਰਹੇ। ਅਰਦਾਸ ਵਿੱਚ ਜਪ, ਅਰਦਾਸ ਪੂਰੀ ਹੋ ਜਾਏਗੀ। ਕੀਰਤਨ ਵਿੱਚ ਜਪ, ਕੀਰਤਨ ਆ ਜਾਏਗਾ। ਕਥਾ ਵਿੱਚ ਜਪ, ਕਥਾ ਆ ਜਾਏਗੀ। ਗੁਰੂ ਨਾਨਕ ਨੇ ਕਿਹਾ ਸੀ ਕਿਤੇ ਇਸ ਤਰ੍ਹਾਂ? ਹਾਂ, ਇਹ ਗੱਲ ਜ਼ਰੂਰ ਹੈ, ਮਨ ਨੂੰ ਸ਼ੁੱਧ ਕਰਨ ਵਾਸਤੇ ਤਰੀਕੇ ਗੁਰੂ ਸਾਹਿਬ ਨੇ ਦਿੱਤੇ, ਇਹ ਬਾਣੀ ਪੜ੍ਹ, ਇਹ ਪੰਜ ਬਾਣੀਆਂ ਪੜ੍ਹ, ਜਾਂ ਜਿੰਨੀ ਬਾਣੀ ਪੜ੍ਹ ਸਕਣਾ ਪੜ੍ਹ। ਸ਼ਬਦ ਵੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੇ ਨਾਲ ਮਨ ਟਿਕਦਾ ਹੈ, ਸਾਰੀ ਬਾਣੀ ਸ਼ਬਦਾਂ ਨਾਲ ਹੀ ਭਰੀ ਹੋਈ। ਪਰ ਇਹ ਜਿਹੜੀਆਂ ਤਰਤੀਬਾਂ ਨੇ, ਅਸੀਂ ਇੰਨੇ ਵੱਡੇ ਗੁਰੂ ਦੇ ਕੋਲ ਬਹਿ ਕੇ ਛੋਟੀਆਂ ਛੋਟੀਆਂ ਤਰਤੀਬਾਂ ਵਿੱਚ ਪੈ ਗਏ, ਜਿਹੜਾ ਬੜਾ ਮਹਾਨ ਸੀ। ਤਾਂ ਗੁਰੂ ਤੋਂ ਬਿਨਾਂ ਦੱਸਣ ਵਾਲਾ ਜਿਹੜਾ ਹੈ, ਘੱਟੋ ਘੱਟ ਉਹਦੀ ਅੱਖ ਚਾਹੀਦੀ ਹੈ, ਬੜੀ ਲੰਮੀ, ਤਾਂ ਕਿ ਪਿੱਛੇ ਵਾਲਿਆਂ ਨੂੰ ਉਹ ਰਸਤਾ ਦਿਖਾ ਸਕੇ। ਔਰ ਸਤਿਗੁਰੂ ਨੇ ਫਿਰ ਅੱਜ ਇੱਕ ਹੋਰ ਵੱਖਰੀ ਗੱਲ ਕੀਤੀ ਏ। ਵੈਸੇ ਤਾਂ ਇਹ ਕਿਹਾ, ਤੁਸੀਂ ਬਾਹਰ ਹੁਕਮ ਵੀ ਪੜਿਆ ਗੁਰੂ ਰਾਮਦਾਸ ਜੀ ਦਾ, ਉਹ ਕਹਿੰਦੇ ਨੇ ਗੁਰੂ ਦਾ ਪੱਲਾ ਫੜ ਲੈ, ਗੁਰੂ ਨੂੰ ਦਿਸਦਾ, ਤੈਨੂੰ ਨਾ ਦਿਸੇ ਕੋਈ ਗੱਲ ਨਹੀਂ, ਗੁਰੂ ਦਾ ਪੱਲਾ ਫੜ। ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਚਾਲੀ ਦਾ ਮਤਲਬ ਰਸਤੇ ਤੇ ਕਿਵੇਂ ਤੁਰਾਂਗੇ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ, ਗੁਰੂ ਦਾ ਪੱਲਾ ਫੜ ਲੈ, ਜਿੱਧਰ ਲਿਆਂਦਾ ਚਲਾ ਜਾ, ਹੁਣ ਤੈਨੂੰ ਦੇਖਣ ਦੀ ਲੋੜ ਨਹੀਂ। ਪਰ ਅੱਜ ਦਾ ਸ਼ਬਦ ਕੁਝ ਉਹਦੇ ਤੋਂ ਹਟ ਕੇ ਹੈ। ਇਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਗੱਲ ਖਿਆਲ ਰੱਖੀ, ਇਸ ਧਰਤੀ ਤੇ ਹਰ ਇੱਕ ਮੋੜ ਤੇ ਦੱਸਣ ਵਾਲਾ ਮਿਲੇਗਾ, ਸੁਣਨ ਵਾਲੇ ਘੱਟ ਮਿਲਣਗੇ, ਇਹ ਤੂੰ ਖਿਆਲ ਰੱਖਣਾ ਹੈ। ਇਸ ਧਰਤੀ ਦੇ ਹਰ ਇੱਕ ਚੌਂਕ ਤੇ ਤੈਨੂੰ ਦੱਸਣ ਵਾਲੇ ਮਿਲ ਜਾਣਗੇ, ਲਿਆ ਹੱਥ ਦੱਸਾਂ ਤੇਰੀਆਂ ਰੇਖਾ ਕਿੱਧਰ ਦੀਆਂ ਨੇ, ਇੱਥੇ ਤੈਨੂੰ ਹਰ ਇੱਕ ਮੋੜ ਤੇ ਮਿਲ ਜਾਣਗੇ, ਆ ਰੋੜ ਕੇ ਆ ਪਾਣੀ ਵਿੱਚ, ਬੜੇ ਵੇਖੇ ਮੈਂ ਆਪਣੀਆਂ ਅੱਖਾਂ ਦੇ ਨਾਲ, ਔਰ ਕਰਕੇ ਵੇਖ ਵੀ ਲੈਣਾ ਜੇ ਹੋ ਗਿਆ ਕੁਝ ਤੇ। ਜਿਨ੍ਹਾਂ ਨੇ ਕੀਤਾ ਉਹ 10 ਦਿਨ ਹੋਇਆ ਕੁਝ, ਫਿਰ ਇੱਥੇ ਕਿਉਂ ਲੈਂਦੇ ਮੂੰਗੀ ਦੀ ਦਾਲ ਲੈ ਕੇ ਕਿਉਂ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਕੋਲ? ਇਹ ਵੀ ਕਿਸੇ ਨੇ ਦੱਸਿਆ ਹੀ ਹੋਣਾ ਵੀ ਸ਼ਨੀਵਾਰ ਛੋਲੇ ਲੈ ਕੇ ਜਾਓ, ਉਹ ਜਿਹੜੇ ਬਾਕੀ ਦੇ 6 ਦਿਨ ਨੇ ਉਹ ਛੋਲੇ ਨਹੀਂ ਖਾਧੇ ਜਾ ਸਕਦੇ, ਸਾਰੇ ਦਿਨ ਲੈ ਕੇ ਆਇਆ ਕਰੋ, 6 ਦਿਨ ਭੁੱਖੇ ਰਹਿਣਾ, ਸ਼ਨੀਵਾਰ ਛੋਲੇ ਦਿਓ ਗੁਰਦੁਆਰੇ ਵਿੱਚ। ਤਾਂ ਬੜਾ ਵੱਡਾ ਦਾਇਰਾ ਸੀ ਗੁਰੂ ਨਾਨਕ ਦਾ, ਕੱਢਿਆ ਸੀ ਇਹਨਾਂ ਵਿੱਚੋਂ। ਤਰਤੀਬਾਂ ਕਿਹੜੀਆਂ ਨੇ, ਤਰੀਕੇ ਕਿਹੜੇ ਨੇ ਸਾਡੇ, ਬੜੇ ਗਲਤ ਹੋ ਗਏ। ਤਾਂ ਇੱਥੇ ਸਿੱਖ ਨੂੰ ਸੁਚੇਤ ਕੀਤਾ ਸਤਿਗੁਰੂ ਨੇ, ਕਹਿਣ ਲੱਗੇ ਇੱਥੇ ਹਰ ਇੱਕ ਗਲੀ ਵਿੱਚ ਇੱਕ ਦੱਸਣ ਵਾਲਾ ਮਿਲੇਗਾ ਤੈਨੂੰ, ਔਰ ਦੱਸਣ ਵਾਲਾ ਉਹ ਹੋਵੇਗਾ ਜਿਹਨੂੰ ਆਪਣਾ ਨਹੀਂ ਪਤਾ ਵੀ ਉਹ ਕਿੱਥੇ ਬੈਠਾ ਹੋਇਆ। ਇਹ ਖਿਆਲ ਰੱਖੀ। ਇਸ ਲਈ ਮੈਂ ਤੈਨੂੰ ਇੱਕ ਹਦਾਇਤ ਕਰਨਾ, ਤੂੰ ਪੁੱਛਣਾ ਤੇ ਸਿਰਫ ਦੋ ਥਾਵਾਂ ਤੋਂ ਪੁੱਛੀ, ਸਿੱਧਾ ਰਸਤਾ ਜਿਹੜਾ। ਇੱਕ ਤੇ ਪੁੱਛੀ ਨਾਨਕ ਪੂਛ ਚਲੋ ਗੁਰ ਆਪਣੇ, ਗੁਰੂ ਨੂੰ ਪੁੱਛ ਕੇ ਚੱਲੀ, ਤੇ ਦੂਜਾ ਜਿਵੇਂ ਕੱਲ ਆਪਾਂ ਇਹ ਵਿਚਾਰ ਸਾਂਝਾ ਕੀਤੀ ਸੀ ਕਿ ਵੱਖਰ ਤੈ ਵਣਜਾਰਿਆ ਦੋਹਾਂ ਰਹੀ ਸਮਾਏ। ਇੱਕ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀ, ਇੱਕ ਉਹਨਾਂ ਤੋਂ ਸਲਾਹ ਲੈ ਲਵੀ ਜਿਨ੍ਹਾਂ ਦਾ ਸਰੀਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘਰ ਘਰ ਗਈ ਹੈ, ਮੰਨੀ ਗੁਰੂ ਗ੍ਰੰਥ ਸਾਹਿਬ ਦੀ ਸਲਾਹ ਲੈ ਸਕਦਾ, ਸਹਾਰਾ ਲੈ ਸਕਦਾ, ਸਲਾਹ ਲਈ ਜਾ ਸਕਦੀ ਹੈ। ਵੈਸੇ ਤਰੀਕਾ ਚਾਹੀਦਾ ਸਾਡੀ ਕੌਮ ਵਿੱਚ, ਸਾਡੇ ਸੱਜਣਾਂ ਨੇ ਥੋੜਾ ਜਿਹਾ ਖੁਸ਼ਕ ਹੀ ਕੰਮ ਕਰ ਦਿੱਤਾ ਹੈ। ਇਹ ਇੱਕ ਤਰੀਕਾ ਹੈ ਸਹਾਰਾ ਦੇਣ ਦਾ, ਵੀ ਕੋਈ ਬੰਦਾ ਦੁਖੀ ਆਇਆ ਨਾ, ਉਹਨੂੰ ਕਹਿ ਦੇਣਾ ਵੀ ਗੁਰੂ ਕਿਰਪਾ ਕਰੇਗਾ ਠੀਕ, ਕਰਨਾ ਤੇ ਗੁਰੂ ਨੇ ਹੈ, ਸਹਾਰਾ ਹੈ। ਔਰ ਇਸ ਸਾਡੇ ਖਰਵੇਪਣ ਤੋਂ ਸਾਡੀ ਕੌਮ ਦਾ ਬਹੁਤਾ ਹਿੱਸਾ ਟੁੱਟ ਕੇ, ਆ ਪੰਜਾਬ ਦੇ ਤਿੰਨ ਚਾਰ ਡੇਰੇ ਨੇ, ਉੱਥੇ ਗਿਣਤੀ ਪੈਰ ਰੱਖਣ ਨੂੰ ਥਾਂ ਨਹੀਂ ਮਿਲਦਾ ਪਿਆ। ਕਿਹੜੇ ਲੋਕ ਨੇ ਉਹ ਜਿਹੜੇ ਅਸੀਂ ਧੱਕੇ ਨੇ ਇੱਥੋਂ ਕੱਢ ਦਿੱਤੇ ਨੇ? ਸਰੀਰਕ ਬੰਦੇ ਦੀ ਸਮੱਸਿਆ ਹੈ ਨਾ ਕੋਈ ਨਾ ਕੋਈ, ਉਹ ਨਿੱਜੀ ਤੌਰ ਤੇ ਹੱਲ ਕਰਨਾ ਚਾਹੁੰਦਾ। ਅਸੀਂ ਕਹਿੰਦੇ ਹਾਂ ਜੀ ਸ਼ਬਦ ਨੂੰ ਸਮਝੋ, ਹੁਣ ਸ਼ਬਦ ਨੂੰ ਪਹਿਲਾਂ ਜਾਂ ਤੇ ਦੋ ਸਾਲ ਦਾ ਕੋਰਸ ਕਰਾਓ, ਤੇ ਬੰਦਾ ਘਰੋਂ ਆਇਆ ਰਸੋਈ ਵਿੱਚੋਂ ਉੱਠ ਕੇ, ਉਹਨੂੰ ਕੀ ਪਤਾ ਬਾਣੀ ਵਿੱਚ ਕੀ ਉਪਦੇਸ਼ ਦਿੱਤਾ ਜਾ ਰਿਹਾ, ਉਹਨੂੰ ਤੇ ਸਖਸ਼ੀ ਗੱਲਬਾਤ ਚਾਹੀਦੀ ਹੈ ਨਾ। ਔਰ ਗੁਰੂ ਸਾਹਿਬ ਨੇ ਇਸ ਸਿਸਟਮ ਨੂੰ ਪੱਕਾ ਕਰਨ ਵਾਸਤੇ ਕਿ ਆਮ ਬੰਦੇ ਨੂੰ ਸ਼ਬਦ ਤੱਕ ਕਿਵੇਂ ਲਿਆਉਣਾ ਹੈ, ਸਰੀਰ ਵਿੱਚ ਹੁੰਦਿਆਂ ਵੀ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਥਾਪੀਆਂ ਸਨ, ਤੁਸੀਂ ਇਤਿਹਾਸ ਜਾਣਦੇ ਹੋ 22 ਮੰਜੀਆਂ। ਗੁਰੂ ਨਾਨਕ ਸਾਹਿਬ ਖੁਦ ਮੰਜੀਆਂ ਦਿੰਦੇ ਰਹੇ, ਪਟਨਾ ਸਾਹਿਬ ਗਏ ਸਨ ਤੇ ਪਟਨਾ ਸਾਹਿਬ ਭਾਈ ਅਧਰਕੇ ਨੂੰ ਮੰਜੀ ਦਿੱਤੀ ਸੀ, ਔਰ ਉੱਥੋਂ ਦੇ ਲੋਕਾਂ ਨੂੰ ਕਿਹਾ ਸੀ ਵੀ ਇਹ ਤੁਹਾਡਾ ਆਗੂ ਹੈ, ਜੇ ਕੋਈ ਕੰਮ ਪਵੇ ਦੀ ਸਲਾਹ ਲੈਣੀ ਹੈ, ਇਹਦੀ ਸੰਗਤ ਕਰਨੀ। ਮੰਜੀਆਂ ਦਿੱਤੀਆਂ ਸਨ, ਤਰੀਕਾ ਬਣਾਇਆ ਸੀ, ਕੇਂਦਰ ਤਾਂ ਗੁਰੂ ਹੀ ਸੀ ਨਾ, ਗੁਰੂ ਨਾਲ ਜੋੜਨਾ ਸੀ ਉਹਨਾਂ ਲਿਆ ਕੇ। ਇੱਥੋਂ ਤੱਕ ਹੀ ਸੀਮਤ ਨਹੀਂ, 22 ਮੰਜੀਆਂ ਦੇ ਨਾਲ ਨਾਲ 72 ਪੀੜੇ ਦਿੱਤੇ ਸਨ, ਪੀੜੇ ਬੀਬੀਆਂ ਨੂੰ ਦਿੱਤੇ ਸਨ, ਬੀਬੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਵੀ ਤੁਸਾਂ ਵੀ ਜੋੜਨਾ, ਤਰੀਕਾ ਸੀ। ਹੁਣ ਗੁਰੂ ਤਾਂ ਉਦੋਂ ਵੀ ਕਾਇਮ ਸੀ, ਇਹ 72 ਪੀੜਿਆਂ ਦੀ ਲੋੜ ਕੀ ਪੈ ਗਈ, ਮੰਜੀਆਂ ਦੀ ਕੀ ਪੈ ਗਈ? ਹਾਂ, ਇਹ ਗੱਲ ਚੇਤੇ ਰੱਖਣੀ ਚਾਹੀਦੀ ਏ, ਆ ਪਿੱਛੇ ਜੀ ਚੱਲਿਆ ਸੀ ਬਰਾਬਰਤਾ ਦਾ ਵਿਸ਼ਾ, ਅੰਦਰੋਂ ਬਰਾਬਰਤਾ ਹੈ ਮਨੁੱਖ ਤੇ ਇਸਤਰੀ ਦੀ, ਪਰ ਫਿਜ਼ੀਕਲੀ ਤੌਰ ਤੇ ਨਹੀਂ, ਸਰੀਰਕ ਤੌਰ ਤੇ ਨਹੀਂ। ਤੁਸੀਂ ਧਿਆਨ ਦਿਓ, ਜੇ ਇਹ ਬਰਾਬਰਤਾ ਕਰਨੀ ਹੁੰਦੀ ਤੇ ਗੁਰੂ ਅਮਰਦਾਸ ਜੀ ਕੋਲ ਮੰਜੀਆਂ ਖਤਮ ਨਹੀਂ ਸਨ ਹੋ ਗਈਆਂ, ਸਿੱਖਾਂ ਨੂੰ ਦਿੱਤੀਆਂ ਮੰਜੀਆਂ, ਬੀਬੀਆਂ ਨੂੰ ਵੀ ਦੇ ਦਿੰਦੇ, ਉਹਨਾਂ ਨੂੰ ਕਿਉਂ ਨਹੀਂ ਦਿੱਤੀਆਂ, ਪੀੜੇ ਦਿੱਤੇ? ਸੰਕੇਤ ਕਰ ਦਿੱਤਾ ਸਰੀਰਕ ਤੌਰ ਤੇ ਫਰਕ ਹੈ, ਸੱਚਾਈ ਹੈ। ਜਿਹੜੀ ਚੀਜ਼ ਵਿੱਚ ਕੁਦਰਤ ਨੇ ਫਰਕ ਰੱਖਿਆ ਬੰਦਾ ਨਹੀਂ ਉਹਨੂੰ ਖਤਮ ਕਰ ਸਕਦਾ। ਤਾਂ ਜਿਹੜੀ ਬਰਾਬਰਤਾ ਦਿੱਤੀ ਹੈ ਨਾ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ, ਉਹ ਦਿੱਤੀ ਹੈ ਬ੍ਰਹਮ ਗਿਆਨ ਦੇ ਤੌਰ ਤੇ। ਇਸਤਰੀ ਵੀ ਬ੍ਰਹਮ ਗਿਆਨੀ ਹੋ ਸਕਦੀ ਹੈ, ਵਿਦਿਆ ਵੀ ਲੈ ਸਕਦੀ ਹੈ, ਪਰ ਜਦੋਂ ਕੁਝ ਸਰੀਰਕ ਕੰਮ ਕਰਨ ਦੀ ਥਾਂ ਆਵੇਗੀ, ਜਿਹੜਾ ਕੰਮ ਇਸਤਰੀ ਕਰ ਸਕਦੀ ਹੈ ਮਨੁੱਖ ਨਹੀਂ ਕਰ ਸਕਦਾ, ਜਿਹੜਾ ਮਨੁੱਖ ਕਰ ਸਕਦਾ ਉਹ ਇਸਤਰੀ ਨਹੀਂ ਕਰ ਸਕਦੀ, ਫਰਕ ਹੈ। ਇਸ ਕਰਕੇ ਉਧਰ ਮੰਜੀਆਂ ਨਹੀਂ ਦਿੱਤੀਆਂ, ਪੀੜੇ ਦਿੱਤੇ ਨੇ, ਮਨੁੱਖ ਨੂੰ ਮੰਜੀ ਦਿੱਤੀ। ਤਾਂ ਕਿਉਂ ਲੋੜ ਪੈ ਗਈ ਵਿੱਚ ਮੰਜੀਆਂ ਦੀ? ਜ਼ਿੰਮੇਵਾਰ ਬੰਦੇ ਕਿਉਂ ਬਣਾਉਣੇ ਪਏ? ਕਿਉਂਕਿ ਸ਼ਖਸੀ ਤੌਰ ਤੇ ਰਿਲੇਸ਼ਨ ਬਣਾ ਕੇ ਹੀ ਆਮ ਲੋਕਾਂ ਨੂੰ ਆਪਣੇ ਗੁਰੂ ਨਾਲ ਜੋੜਿਆ ਜਾ ਸਕਦਾ, ਨਿੱਜੀ ਤੌਰ ਤੇ ਇੱਕ ਇੱਕ ਬੰਦੇ ਦੇ ਨਾਲ। ਹੁਣ ਅਸੀਂ ਇਧਰ ਆਏ ਸਟੇਜ ਤੇ 2 ਘੰਟੇ ਦਿੱਤੇ ਭਾਸ਼ਣ, ਇਹ ਕਰੋ ਇਹ ਨਾ ਕਰੋ ਇਹ ਨਾ ਕਰੋ ਕਰਕੇ ਆਪਣਾ ਪੱਲਾ ਝਾੜ ਕੇ ਚਲੇ ਗਏ, ਲੋਕਾਂ ਨਾਲ ਨਿੱਜੀ ਗੱਲ ਤਾਂ ਕੋਈ ਨਹੀਂ ਨਾ। ਇਸ ਕਰਕੇ ਸਾਡੀ ਕੌਮ ਦਾ ਬਹੁਤਾ ਹਿੱਸਾ ਇਸ ਕਮਜ਼ੋਰੀ ਤੋਂ ਭਟਕ ਗਿਆ, ਚਲਾ ਗਿਆ। ਤਾਂ ਇਸ ਤਰ੍ਹਾਂ ਦੀ ਸਤਿਗੁਰੂ ਨੇ ਜੁਗਤ ਦਿੱਤੀ, ਸਿੱਖ ਨੂੰ ਸਮਝਾਇਆ 13 ਥਾਂ ਹੈ ਗੁਰੂ ਗ੍ਰੰਥ ਸਾਹਿਬ ਤੇ ਸਾਧ ਸੰਗਤ। ਸਾਧ ਸੰਗਤ ਦੇ ਅਰਥ ਗੁਰਮੁਖਾਂ ਦੀ ਦੋਸਤੀ, ਉਥੋਂ ਸਲਾਹ ਲੈ ਸਕਣਾ। ਇਹਦੇ ਤੋਂ ਬਿਨਾਂ ਕਿਸੇ ਦੀ ਸਲਾਹ ਨਾ ਲਈ, ਨਹੀਂ ਤੇ ਗਲਤ ਚਲਾ ਜਾਏਗਾ। ਕਿਸੇ ਨੂੰ ਨਾ ਪੁੱਛੀ ਕੱਲ ਕੀ ਹੋਣਾ, ਕਿਸੇ ਨੂੰ ਨਾ ਪੁੱਛੀ ਵਿਆਹ ਕਿਹੜੇ ਦਿਨ ਰੱਖਣਾ, ਗੁਰੂ ਨੂੰ ਪੁੱਛ ਲੈ, ਪੰਜਾਂ ਨੂੰ ਕਹੇ, ਫੈਸਲਾ ਕਰ ਦੇਣਗੇ। ਸਿੱਖੀ ਦਾ ਬੜਾ ਸੋਹਣਾ ਸਿਧਾਂਤ ਹੈ, ਕਿਸੇ ਕੰਮ ਦਾ ਫੈਸਲਾ ਨਹੀਂ ਹੁੰਦਾ, ਦੋ ਹੀ ਤਰੀਕੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੋ ਪਰਚੀਆਂ ਲਿਖ ਕੇ ਪਾ ਦਿਓ, ਚੁੱਕ ਲਓ ਜਿਹੜੀ ਆਵੇਗੀ। ਇੱਕ ਤੇ ਇਹ ਤਰੀਕਾ ਹੈ। ਇਹ ਨਹੀਂ ਠੀਕ ਲੱਗਾ, ਪੰਜ ਸਿੰਘ ਕੋਈ ਵੀ ਚੁਣ ਦਿਓ, ਨਿਰਪੱਖ ਹੋਣ, ਉਹਨਾਂ ਨੂੰ ਕਹਿ ਦਿਓ ਜਿਹੜਾ ਫੈਸਲਾ ਕਰਨਾ ਤੁਸੀਂ ਕਰ ਦਿਓ, ਉਹ ਗੁਰੂ ਦਾ ਫੈਸਲਾ ਹੋਵੇ। ਤਾਂ ਇਹ ਤਰੀਕੇ ਦਿੱਤੇ, ਅੰਧੇ ਕਹਿ ਰਾਹੇ ਦੱਸੀਏ ਅੰਧਾ ਹੋਏ ਸੋ ਜਾਏ। ਦੱਸਣ ਵਾਲਾ ਵੀ ਅੰਧਾ ਤੇ ਸੁਣਨ ਵਾਲੇ ਵੀ ਅੰਧੇ, ਦੋਵੇਂ ਡਿੱਗ ਪਏ ਖੂਹ ਦੇ ਵਿੱਚ, ਕੋਈ ਰਾਹ ਨਹੀਂ। ਹੋਏ ਸੁਜਾਖਾ ਨਾਨਕਾ, ਜਿਹਦਾ ਗੁਰੂ ਸੁਜਾਖਾ ਹੋਵੇ, ਅੱਖਾਂ ਵਾਲਾ ਹੋਵੇ, ਸੋ ਕਿਉਂ ਉਜੜ ਪਾਏ, ਉਹ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਕਿਉਂ ਉਜਾੜੇ ਵਿੱਚ ਪਾਏਗਾ, ਸਿੱਧਾ ਰਾਹ ਦੱਸੇਗਾ, ਭਟਕਾਏਗਾ ਨਹੀਂ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏ ਨਾਹੀਂ। ਗੁਰੂ ਸਾਹਿਬ ਨੇ ਫਿਰ ਇੱਥੇ ਸਾਫ਼ ਕਰ ਦਿੱਤਾ, ਇਹ ਨਹੀਂ ਅੰਧੇ ਜਿਨ੍ਹਾਂ ਦੀਆਂ ਅੱਖਾਂ ਨਾ ਹੋਣ। ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਅਸਲ ਵਿੱਚ ਉਹ ਅੰਨੇ ਨੇ ਜਿਹੜੇ ਖਸਮ ਤੋਂ ਭੁੱਲੇ ਹੋਏ ਨੇ, ਨਾਮ ਤੋਂ ਟੁੱਟੇ ਹੋਏ ਨੇ, ਨਾਮ ਤੋਂ ਦੂਰ ਨੇ, ਉਹਨਾਂ ਦੀਆਂ ਅੱਖਾਂ ਨਹੀਂ। ਅਰਦਾਸ ਕਰੀਏ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਇਹ ਸ਼ਬਦ ਦੀਆਂ ਅੱਖਾਂ, ਨਾਮ ਦੀਆਂ ਅੱਖਾਂ ਬਖਸ਼ਿਸ਼ ਕਰਨ, ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।